ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਜੰਗ ਲੜ ਰਹੇ ਨੇ। ਦੁਸ਼ਮਣ ਦਲ ਦੀ ਫੌਜ ਪੈਂਡੇ ਖਾਂ ਤੇ ਦੀਨਾ ਬੇਗ ਚੜ ਕੇ ਆਏ ਨੇ 10,000 ਫੌਜ ਲੈ ਕੇ। ਬੜਾ ਗਹਿ ਗੱਚ ਜੰਗ ਹੋਇਆ। ਸਿੰਘਾਂ ਨੇ ਬੜੇ ਕਰੜੇ ਹੱਥਾਂ ਦੇ ਨਾਲ ਤੁਰਕਾਂ ਦੇ ਦਲ ਨੂੰ ਰੋਕਿਆ। ਤੁਰਕਾਂ ਦੇ ਦਲ ਦਾ ਜਦੋਂ ਪੈਰ ਹਿੱਲਿਆ ਪਿਛਾਂ ਨੂੰ ਦੌੜਨ ਲੱਗੇ ਤੇ ਇਹਨਾਂ ਦਾ ਜਰਨੈਲ ਪੈਂਡੇ ਖਾਂ ਆਪਣੇ ਨਾਲ ਦੇ ਸਾਥੀਆਂ ਨੂੰ ਵੰਗਾਰ ਕੇ ਅੱਗੇ ਲਿਆਇਆ ਤੇ ਸਿੰਘਾਂ ਨੂੰ ਕਹਿੰਦਾ, ਤੁਹਾਡਾ ਗੁਰੂ ਕਿੱਥੇ ਹੈ? ਮੈਂ ਉਹਦੇ ਨਾਲ ਲੜਨਾ ਚਾਹੁੰਦਾ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਇਹਦੇ ਦਿਲ ਦੀ ਖੁਆਹਿਸ਼ ਪੂਰੀ ਕਰਨ ਵਾਸਤੇ ਨੀਲੇ ਤੇ ਸਵਾਰ ਹੋ ਕੇ ਆਪ ਅੱਗੇ ਆ ਪਹੁੰਚੇ। ਕਹਿੰਦੇ, ਪੈਂਡੇ ਖਾਂ ਆ ਗਏ ਆ, ਵਾਰ ਕਰ ਲੈ। ਕਹਿੰਦਾ, ਜੀ ਪਹਿਲਾਂ ਤੁਸੀਂ ਵਾਰ ਕਰੋ। ਮਹਾਰਾਜ ਜੀ ਕਹਿੰਦੇ, ਪਹਿਲਾਂ ਤੂੰ ਵੰਗਾਰਿਆ ਇਸ ਕਰਕੇ ਵਾਰ ਵੀ ਤੂੰ ਕਰਨਾ, ਇਹੀ ਜੰਗ ਦੀ ਨੀਤੀ ਹੈ। ਇਹਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਤੇ ਤੀਰ ਦਾ ਵਾਰ ਕੀਤਾ। ਤੀਰ ਖਿੱਚ ਕੇ ਕੰਨਾਂ ਤੱਕ ਨਿਸ਼ਾਨਾ ਮੱਥੇ ਦਾ ਲਾਇਆ, ਪਰ ਉਹ ਤੀਰ ਸਤਿਗੁਰਾਂ ਦੇ ਕੰਨ ਦੇ ਕੋਲੋਂ ਦੀ ਲੰਘ ਗਿਆ। ਮਹਾਰਾਜ ਜੀ ਦਾ ਵਾਲ ਵੀ ਵਿੰਗਾ ਨਹੀਂ ਹੋਇਆ। ਬੜਾ ਸ਼ਰਮਿੰਦਾ ਹੋਇਆ ਕਿ ਮੇਰਾ ਤੀਰ ਕਿਵੇਂ ਖਾਲੀ ਚਲਾ ਗਿਆ। ਬੜਾ ਵੱਡਾ ਤੀਰ ਅੰਦਾਜ਼ ਸੀ, ਤੀਰ ਕਿਵੇਂ ਖਾਲੀ ਚਲਾ ਗਿਆ। ਸਤਿਗੁਰੂ ਜੀ ਕਹਿੰਦੇ, ਵਾਰ ਕਰ ਲੈ, ਕਿਤੇ ਤੇਰੇ ਮਨ ਦੀ ਰੀਝ ਮਨ ਚ ਨਾ ਰਹਿ ਜੇ ਕਿ ਮੈਂ ਗੁਰੂ ਤੇ ਵਾਰ ਨਹੀਂ ਕਰ ਸਕਿਆ, ਤੂੰ ਇੱਕ ਵਾਰ ਹੋਰ ਕਰ ਲੈ। ਸਤਿਗੁਰੂ ਜੀ ਨੇ ਜਦੋਂ ਵਾਰ ਵਾਰ ਇਹਨੂੰ ਕਿਹਾ ਵੀ ਇੱਕ ਵਾਰ ਹੋਰ ਕਰ ਲੈ, ਇਹਨੇ ਦੂਜਾ ਵਾਰ ਤੀਰ ਦਾ ਫਿਰ ਕੀਤਾ, ਪਰ ਉਹ ਦੂਸਰਾ ਤੀਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦੁਮਾਲੇ ਨਾਲ ਦਸਤਾਰ ਨਾਲ ਕਸਰ ਕੇ ਪਾਰਲੇ ਪਾਸੇ ਚਲਾ ਗਿਆ। ਮਹਾਰਾਜ ਜੀ ਕਹਿੰਦੇ, ਆਹ ਕਿਹੜੀ ਵਿਦਿਆ ਸਿੱਖੀ ਹੈ, ਕਿਹਦੇ ਕੋਲੋਂ ਸਿੱਖ ਕੇ ਆਇਆ? ਆਹ ਵਿਦਿਆ ਤੇਰੀ ਤੀਰ ਅੰਦਾਜ਼ੀ ਦੀ, ਹੁਣ ਸਾਡੇ ਵਾਰ ਦੇ, ਹੁਣ ਸਾਡੀ ਵਾਰੀ ਹੈ। ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਜਿਵੇਂ ਇਹਦੇ ਤੇ ਤੀਰ ਦਾ ਵਾਰ ਕਰ ਰਹੇ ਨੇ, ਉਹ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਸਾਹਿਬੇ ਕਮਾਲ ਦਸਮੇਸ਼ ਪਿਤਾ ਸਰਬੰਸ ਦਾਨੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇ ਗੁਰ ਤੇਗ ਕੇ ਧਨੀ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਜ਼ੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ ਹੱਕ ਰਾ ਗੰਜੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆ ਸਰਬੱਤ ਸੰਗਤ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀਓ। ਦੋਏਰਾ ਇਸ ਬਿਦ ਹੱਥ ਕੈ ਖਾਨ ਸਰ ਰਿਓ ਹਿਰਦੈ ਪਛਤਾਏ।
ਪੈਂਡੇ ਖਾਂ ਨੇ ਦੋ ਵਾਰ ਕੀਤੇ ਸਤਿਗੁਰਾਂ ਤੇ, ਦੋ ਵੇਰੀ ਤੀਰ ਚਲਾਇਆ, ਪਰ ਦੋਵੇਂ ਵੇਰੀ ਤੀਰ ਇਹਦਾ ਨਿਸ਼ਫਲ ਚਲਾ ਗਿਆ। ਔਰ ਦੋ ਵੇਰੀ ਤੀਰ ਚਲਾਉਣ ਤੋਂ ਬਾਅਦ ਜਦੋਂ ਇਹਦੇ ਤੀਰ ਨਿਸ਼ਫਲ ਚਲੇ ਗਏ, ਇਹਦੇ ਮਨ ਚ ਬੜਾ ਡਾਢਾ ਪਛਤਾਵਾ ਹੋਇਆ ਕਿ ਮੈਂ ਏਡਾ ਵੱਡਾ ਤੀਰ ਅੰਦਾਜ਼, ਮੇਰੀ ਤੀਰ ਅੰਦਾਜ਼ੀ ਦੀ ਵਿਦਿਆ ਦੇ ਚਰਚੇ ਦੇਸਾਂ ਪ੍ਰਦੇਸਾਂ ਚ ਹੁੰਦੇ ਨੇ, ਪਰ ਅੱਜ ਮੇਰੀ ਵਿਦਿਆ ਤੇ ਲਾਹਨਤ ਹੈ ਕਿ ਮੈਂ ਗੁਰੂ ਸਾਹਿਬ ਸਾਹਮਣੇ ਖੜੇ ਤੇ ਉਹਨਾਂ ਦੇ ਤੀਰ ਨਹੀਂ ਮਾਰ ਸਕਿਆ। ਇਸ ਤਰ੍ਹਾਂ ਬੜਾ ਵੱਡਾ ਭਾਰੀ ਪਛਤਾਵਾ ਪੈਂਡੇ ਖਾਂ ਆਪਣੇ ਮਨ ਵਿੱਚ ਕਰਦਾ ਹੈ।
ਆਦਿਕ ਦੀਨਾ ਬੇਗ ਤੇ ਦੇਖ ਤਰਨ ਬਿਸਮਾਏ।
ਇਹਦੇ ਨਾਲ ਦਾ ਜਿਹੜਾ ਸਾਥੀ ਸੀ, ਦੂਜਾ ਜਰਨੈਲ ਸੀ ਦੀਨਾ ਬੇਗ। ਦੀਨਾ ਬੇਗ ਤੇ ਹੋਰ ਜਿਹੜੇ ਇਹਦੇ ਨਾਲ ਦੇ ਸਾਥੀ ਸਨ, ਤੁਰਕਾਂ ਦੀ ਫੌਜ ਸੀ, ਉਹ ਸਾਰੇ ਵੇਖ ਰਹੇ ਨੇ ਕਿ ਅੱਜ ਪੈਂਡੇ ਖਾਂ ਨੂੰ ਕੀ ਹੋ ਗਿਆ, ਇਹਦੀ ਤੀਰ ਅੰਦਾਜ਼ੀ ਦੀ ਵਿਦਿਆ ਨੂੰ ਅੱਜ ਇੱਦਾਂ ਲੱਗਦਾ ਵੀ ਜਿਵੇਂ ਜਰ ਲੱਗ ਗਿਆ, ਘੁਣ ਲੱਗ ਗਿਆ, ਵੀ ਦੋ ਤੀਰ ਚਲਾਏ ਦੋਵੇਂ ਖਾਲੀ ਚਲੇ ਗਏ। ਹਾਲਾਂਕਿ ਸਤਿਗੁਰੂ ਜੀ ਆਪਣੀ ਜਗ੍ਹਾ ਤੋਂ ਹਿੱਲੇ ਤੱਕ ਵੀ ਨਹੀਂ, ਉੱਥੇ ਹੀ ਖਲੋਤੇ ਰਹੇ, ਪਰ ਇਹਦਾ ਤੀਰ ਸਤਿਗੁਰਾਂ ਦਾ ਕੁਝ ਨਹੀਂ ਵਿਗਾੜ ਸਕਿਆ। ਇਹ ਵੇਖ ਕੇ ਦੀਨਾ ਬੇਗ ਤੇ ਉਹਦੇ ਨਾਲ ਦੇ ਜਿੰਨੇ ਸਾਥੀ ਸਨ ਉਹ ਹੈਰਾਨ ਹੋ ਰਹੇ ਹਨ।
ਭੁਜੰਗ ਛੰਦ ਰਿਓ ਖਾਨ ਠਾਂਡੋ ਬੜੀ ਲਾਜ ਪਾਏ।
ਪੈਂਡੇ ਖਾਂ ਸਾਹਮਣੇ ਖਲੋਤਾ ਸਤਿਗੁਰਾਂ ਦੇ, ਬੜਾ ਸ਼ਰਮਸਾਰ ਹੈ, ਬੜਾ ਸ਼ਰਮਿੰਦਾ ਹੋ ਕੇ ਖੜਾ ਹੋਇਆ।
ਭਿਖੇ ਵੀਰ ਸਾਰੇ ਜੱਥਾ ਜੰਗ ਦਾਏ।
ਔਰ ਦੋਵਾਂ ਪਾਸਿਆਂ ਦੇ ਵੀਰ ਯੋਧੇ ਵੇਖ ਰਹੇ ਨੇ, ਇੱਧਰ ਕਲਗੀਧਰ ਦੇ ਸਿੰਘ ਪਾਤਸ਼ਾਹ ਨੂੰ ਵੇਖ ਰਹੇ ਨੇ, ਉਧਰ ਜਿਹੜੇ ਪੈਂਡੇ ਖਾਂ ਦੇ ਦਲ ਦੇ ਸੂਰਮੇ ਨੇ ਉਹ ਵੀ ਵੇਖ ਰਹੇ ਹਨ। ਵੇਖ ਕੇ ਪੈਂਡੇ ਖਾਂ ਬੜਾ ਸ਼ਰਮਸਾਰ ਹੋਇਆ, ਸ਼ਰਮਿੰਦਾ ਹੋਇਆ ਕਿ ਦੋ ਵਾਰ ਕਰਨ ਦਾ ਗੁਰੂ ਨੇ ਮੈਨੂੰ ਮੌਕਾ ਦਿੱਤਾ, ਪਰ ਦੋਵੇਂ ਵਾਰ ਮੇਰੇ ਖਾਲੀ ਚਲੇ ਗਏ ਹਨ।
ਦੋ ਵੀਰ ਬੰਕੇ ਅਰੀਲੇ ਬਿਸਾਲੇ।
ਹਾਲਾਂਕਿ ਦੋਵੇਂ ਬੜੇ ਸੂਰਮੇ ਯੋਧੇ ਨੇ, ਕਲਗੀ ਧਰ ਤਾਂ ਹੈ ਨੀ ਮਹਾਨ ਸੂਰਮੇ ਮਹਾਨ ਯੋਧੇ ਪਰ ਪੈਂਡੇ ਖਾਂ ਵੀ ਚੰਗਾ ਸੂਰਮਾ ਸੀ ਦਲੇਰ ਸੀ ਸਾਰੇ ਵੇਖ ਰਹੇ ਨੇ ਕਹਿੰਦੇ ਦੋਵੇਂ ਬੜੇ ਸੂਰਮੇ ਤੇ ਅੜੀਅਲ ਸੂਰਮੇ ਹਨ ਅੱਗੇ ਹੋ ਕੇ ਹੱਠ ਦੇ ਨਾਲ ਲੜਨ ਵਾਲੇ ਸੂਰਮੇ ਹਨ
ਦੋ ਸੈਨ ਸਵਾਮੀ ਕੁਦੰਡੰਗ ਸੰਭਾਲੇ
ਦੋਵੇਂ ਆਪਣੇ ਆਪਣੀਆਂ ਫੌਜਾਂ ਦੇ ਸਵਾਮੀ ਨੇ ਇਧਰ ਪੈਂਡੇ ਖਾਂ ਆਪਣੀ ਫੌਜ ਦਾ ਮਾਲਕ ਹੈ ਉਧਰ ਕਲਗੀਧਰ ਆਪਣੇ ਪੰਥ ਦੇ ਖਾਲਸੇ ਦੇ ਮਾਲਕ ਨੇ ਆਪਣੀ ਫੌਜ ਦੇ ਮਾਲਕ ਨੇ ਦੋਵੇਂ ਹੀ ਆਪਣੀਆਂ ਆਪਣੀਆਂ ਫੌਜਾਂ ਦੇ ਸਵਾਮੀ ਨੇ ਔਰ ਦੋਹਾਂ ਨੇ ਆਪਣੇ ਹੱਥਾਂ ਵਿਚ ਕੁਦੰਡ ਧਾਰਨ ਕੀਤੇ ਹੋਏ ਨੇ ਧਨਕ ਧਾਰਨ ਕੀਤੇ ਹੋਏ ਨੇ
ਦੋ ਤੇਜ ਖੋਰੇ ਕਰੇ ਉਹ ਜਵਾਰੇ
ਦੋਹਾਂ ਦੇ ਬੜੇ ਘੋੜੇ ਤੇਜ ਨੇ ਗੁਰੂ ਸਾਹਿਬ ਦਾ ਘੋੜਾ ਵੀ ਨੀਲਾ ਬੜਾ ਤੇਜ ਤੇ ਬਲਵਾਨ ਹੈ ਇਧਰ ਪੈਂਡੇ ਖਾਂ ਦਾ ਘੋੜਾ ਵੀ ਬੜਾ ਬਲਵਾਨ ਹੈ ਦੋਹਾਂ ਦੇ ਘੋੜੇ ਬੜੇ ਤੇਜ ਨੇ ਬੜੇ ਬਲ ਵਾਲੇ ਨੇ ਔਰ ਬਲ ਦੇ ਨਾਲ ਤੇਜ ਕਰਕੇ ਇੱਕ ਦੂਜੇ ਦੇ ਸਾਹਮਣੇ ਆਉਂਦੇ ਹਨ
ਦੋ ਤੀਰ ਵਿਦਿਆ ਜ਼ਰੂਰੀ ਕਰਾਰੇ
ਦੋਵੇਂ ਤੀਰ ਵਿਦਿਆ ਦੇ ਵਿੱਚ ਬੜੇ ਨਿਪੁੰਨ ਨੇ ਔਰ ਜਿਨ ਦੋਹਾਂ ਨੂੰ ਆਪਣੀ ਤੀਰ ਵਿਦਿਆ ਦਾ ਬੜਾ ਵੱਡਾ ਭਾਰੀ ਗਰੂਰ ਹੈ
ਦੋ ਜੰਗ ਜੇਤਾ ਕਰੇ ਜੀਤ ਆਸਾ
ਦੋਵੇਂ ਜੰਗਾਂ ਨੂੰ ਜਿੱਤਣ ਵਾਲੇ ਨੇ ਔਰ ਦੋਹਾਂ ਦੇ ਮਨਾਂ ਵਿੱਚ ਜਿੱਤ ਦੀ ਆਸ ਹੈ ਦੋਹਾਂ ਦੇ ਮਨਾਂ ਵਿੱਚ ਜੰਗ ਦੇ ਵਿੱਚ ਜੰਗ ਲੜ ਕੇ ਜਿੱਤਣ ਦੀ ਆਸ ਹੈ
ਦੋ ਜੰਗ ਕੋ ਪੁੰਜ ਦੇਖੇ ਤਮਾਸ਼ਾ
ਔਰ ਦੋਹਾਂ ਪਾਸਿਆਂ ਦਾ ਜਿਹੜੇ ਸੂਰਮਿਆਂ ਦਾ ਦਲ ਹੈ ਉਹ ਇਹਨਾਂ ਦੋਹਾਂ ਦਾ ਜੰਗ ਦਾ ਤਮਾਸ਼ਾ ਵੇਖ ਰਹੇ ਹਨ
ਗੁਰੂ ਜੀ ਤਬੈ ਫਿਰ ਨੀਲਾ ਫੰਡਾਇਓ
ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੇਖ ਲਿਆ ਕਿ ਪੈਂਡੇ ਖਾਂ ਦੋ ਵਾਰ ਕਰ ਚੁੱਕਾ ਹੁਣ ਸਤਿਗੁਰਾਂ ਦੀ ਵਾਰ ਕਰਨ ਦੀ ਵਾਰੀ ਹੈ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਨੀਲੇ ਘੋੜੇ ਨੂੰ ਫੰਧਾਇਆ ਭਾਵ ਨੀਲੇ ਘੋੜੇ ਨੂੰ ਤੇਜ ਕੀਤਾ ਅੱਡੀ ਲਾ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਘੋੜੇ ਨੂੰ ਚੰਚਲ ਕੀਤਾ ਹੈ
ਖਰੋ ਖਾਨ ਕੇ ਸਭ ਉੱਚੇ ਅਲਾਇਓ
ਔਰ ਸਾਹਮਣੇ ਖਾਨ ਖੜਾ ਪੈਂਡੇ ਖਾਂ ਪੈਂਡੇ ਖਾਂ ਨੂੰ ਵੇਖ ਕੇ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਉੱਚੀ ਆਵਾਜ਼ ਵਿੱਚ ਬੋਲੇ ਹਨ
ਹੱਥੈ ਤੀਰ ਤੋਹੀ ਦੀਜੈ ਵਾਰ ਮੇਰਾ
ਮਹਾਰਾਜ ਜੀ ਕਹਿੰਦੇ ਹੁਣ ਸਾਡਾ ਵਾਰ ਕਰਨ ਦੀ ਵਾਰੀ ਹੈ ਪੈਂਡੇ ਖਾਂ ਹੁਣ ਮੈਂ ਤੀਰ ਚਲਾਉਣਾ ਤੇ ਤੂੰ ਸਾਹਮਣੇ ਖਲੋ ਕੇ ਮੇਰਾ ਤੀਰ ਸਹਾਰਨਾ ਹੈ
ਕਰਿਓ ਉਹ ਜੇ ਤੋ ਟਿਕਿਓ ਸਰਬ ਤੇਰਾ
ਹੁਣ ਤੇਰਾ ਜਿਹੜਾ ਜ਼ੋਰ ਸੀ ਉਹ ਅਸੀਂ ਵੇਖ ਚੁੱਕੇ ਹਾਂ ਤੇਰਾ ਜਿਹੜਾ ਬਲ ਸੀ ਤੂੰ ਦੋ ਤੀਰ ਚਲਾਏ ਨੇ ਤੇਰਾ ਜਿੰਨਾ ਬਲ ਸੀ ਤੇਰਾ ਜਿੰਨਾ ਤਾਣ ਸੀ ਉਹ ਅਸੀਂ ਆਪਣੀਆਂ ਅੱਖਾਂ ਨਾਲ ਵੇਖ ਚੁੱਕੇ ਅਸੀਂ ਨਹੀਂ ਸਾਰਾ ਦਲ ਤੇਰਾ ਜ਼ੋਰ ਤੇਰਾ ਤਾਣ ਵੇਖ ਚੁੱਕਾ ਹੈ
ਸੁਨੇ ਖਾਨ ਬੋਲਿਓ ਲੀਜੈ ਵਾਰ ਦੋਈ
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣ ਕੇ ਪੈਂਡੇ ਖਾਂ ਵੀ ਬੜਾ ਸੂਰਮਾ ਸੀ ਅੱਗੋਂ ਬੋਲਿਆ ਕਹਿੰਦਾ ਜੀ ਤੁਸੀਂ ਵੀ ਦੋ ਵਾਰ ਕਰੋ ਮੈਂ ਵੀ ਦੋ ਵਾਰ ਕੀਤੇ ਨੇ ਤੁਸੀਂ ਵੀ ਦੋ ਹੀ ਵਾਰ ਕਰ ਲਵੋ
ਜਥਾ ਮੈਂ ਕਰੇ ਆਪ ਕੇ ਸਾਥ ਸੋਏ
ਮੈਂ ਤੁਹਾਡੇ ਤੇ ਦੋ ਵਾਰੀ ਤੀਰ ਚਲਾਇਆ ਇਸੇ ਤਰ੍ਹਾਂ ਤੁਸੀਂ ਵੀ ਦੋ ਵਾਰੀ ਮੇਰੇ ਤੇ ਤੀਰ ਚਲਾ ਸਕਦੇ ਹੋ ਦੋ ਮੇਰੇ ਤੇ ਵਾਰ ਕਰ ਸਕਦੇ ਹੋ
ਗੁਰੂ ਫੇਰ ਬੋਲੇ ਨਹੀਂ ਦੋਏ ਲੈ
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਅੱਗੋਂ ਬੋਲੇ ਕਹਿੰਦੇ ਪੈਂਡੇ ਖਾਂ ਸਾਨੂੰ ਦੋ ਵਾਰ ਕਰਨ ਦੀ ਲੋੜ ਨਹੀਂ ਪੈਣੀ
ਇੱਕ ਨੀਕੋ ਕਹੇ ਵੀਰ ਜੇ ਹੈ
ਆ ਵੀਰ ਯੋਧਾ ਤਾਂ ਉਹੀ ਹੈ ਜਿਹੜਾ ਇੱਕੋ ਵਾਰ ਦੇ ਨਾਲ ਦੁਸ਼ਮਣ ਨੂੰ ਚਿੱਤ ਕਰਕੇ ਰੱਖ ਦੇਵੇ ਮਿੱਟੀ ਚ ਗਰਕ ਕਰਕੇ ਰੱਖ ਦੇਵੇ
ਦੋਹੇਰਾ ਫਿਰ ਕਤਵਾਲ ਸੁਮਰਦ ਮੈਂ ਹੋਤ ਹਰਾ ਮੈਂ ਖੈਰ
ਜਿਹੜਾ ਫਿਰਕਤ ਵਾਰ ਹੈ ਦੁਬਾਰਾ ਵਾਰ ਕਰਨਾ ਯਾਨੀ ਕਿ ਵਾਰ ਦਿੱਤੇ ਬਿਨਾਂ ਫੇਰ ਜਾਂ ਬਿਨਾਂ ਨਿਯਮ ਤੋਂ ਵਾਰ ਕਰਨਾ ਕਹਿੰਦੇ ਉਸ ਵਾਰ ਕਰਨ ਵਾਲੇ ਨੂੰ ਜੰਗ ਦੇ ਮੈਦਾਨ ਦਾ ਸ਼ਾਹ ਨਹੀਂ ਮੰਨਿਆ ਜਾਂਦਾ
ਯਾ ਤੇ ਪਲਟਾਮ ਕਰੇ ਇੱਕ ਖਤੰਗ ਕੋ ਛੋਰ
ਇਸ ਕਰਕੇ ਤੇਰੇ ਦੋ ਤੀਰਾਂ ਦੇ ਬਦਲੇ ਅਸੀਂ ਇੱਕੋ ਤੀਰ ਹੀ ਚਲਾਵਾਂਗੇ ਤੂੰ ਦੋ ਤੀਰ ਚਲਾਏ ਨੇ ਔਰ ਅਸੀਂ ਇੱਕੋ ਹੀ ਤੀਰ ਤੇਰੇ ਸਾਹਮਣੇ ਚਲਾਵਾਂਗੇ
ਸ਼ਾਬਾਸ਼ ਛੰਦ ਇਨ ਕੈ ਫੇਰੇ ਗੁਰ ਹੈ ਪ੍ਰੇਰਿਆ
ਏਦਾਂ ਕਹਿ ਕੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਦਸਮੇਸ਼ ਪਾਤਸ਼ਾਹ ਨੇ ਆਪਣਾ ਘੋੜਾ ਫੇਰਿਆ ਘੋੜਾ ਚੰਚਲ ਕਰਕੇ ਅੱਗੇ ਕੀਤਾ ਹੈ
ਬਨ ਸਵਧਾਨ ਗੈ ਇੱਕ ਬਨ
ਮਹਾਰਾਜ ਸੱਚੇ ਪਾਤਸ਼ਾਹ ਸਾਵਧਾਨ ਹੋਏ ਨੇ ਤਿਆਰ ਬਰ ਤਿਆਰ ਹੋਏ ਨੇ ਘੋੜੇ ਤੇ ਬੈਠੇ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਪੱਥੇ ਵਿੱਚੋਂ ਚੌੜਵਾਂ ਜਿਹਾ ਖਤੰਗ ਚੌੜਵਾਂ ਜਿਹਾ ਚਾਰ ਉਂਗਲ ਖੱਪਰਾ ਤੀਰ ਕੱਢਿਆ ਹੈ
ਚੌਂਦਿਸ਼ ਖਾਨੇ ਫੇਰ ਕਿਕਨ
ਪੈਂਡੇ ਖਾਂ ਦੇ ਚਾਰੇ ਪਾਸੇ ਮਹਾਰਾਜ ਜੀ ਆਪਣਾ ਘੋੜਾ ਫੇਰਦੇ ਨੂੰ ਵਿੱਚ ਖੜਾ, ਉਹਦੇ ਆਲੇ ਦੁਆਲੇ ਮਹਾਰਾਜ ਜੀ ਚਾਰੇ ਪਾਸੇ ਘੁੰਮ ਕੇ ਆਪਣਾ ਘੋੜਾ ਫੇਰਦੇ ਹਨ।
ਬਖਤਰ ਬੰਦਿਆ ਗੁਰਸਰ ਸੰਦਿਆ,
ਇਹਨੇ ਆਪਣੇ ਸਰੀਰ ਦੇ ਉੱਤੇ ਬਖਤਰ ਪਾਇਆ ਹੋਇਆ, ਲੋਹੇ ਦੀ ਟੋਪ, ਲੋਹੇ ਦਾ ਸੰਜੋ ਆਪਣੇ ਸਰੀਰ ਤੇ ਪਾਇਆ ਹੋਇਆ। ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੀ ਕਮਾਨ ਦੇ ਵਿੱਚ ਤੀਰ ਸੰਧਿਆ ਤੇ ਨਿਸ਼ਾਨਾ ਵੇਖਦੇ ਹਨ।
ਸਭ ਤਨ ਛਾ ਦਿਆ ਕਿਤਨਾ ਦਿਖਾ ਦਿਆ,
ਇਹਦਾ ਸਾਰਾ ਸਰੀਰ ਲੋਹੇ ਨਾਲ ਢੱਕਿਆ ਹੋਇਆ ਸੀ। ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖਿਆ ਕਿ ਸਰੀਰ ਦਾ ਕੋਈ ਵੀ ਹਿੱਸਾ ਖਾਲੀ ਨਜ਼ਰ ਨਹੀਂ ਆਉਂਦਾ, ਸਾਰਾ ਸਰੀਰ ਲੋਹੇ ਦੇ ਨਾਲ ਢੱਕਿਆ ਹੋਇਆ।
ਜਿਤ ਸਰ ਮਾਰੇ ਤਨ ਨਾ ਨਿਹਾਰੇ,
ਕਿੱਥੇ ਤੀਰ ਮਾਰੀਏ ਕੋਈ ਸਰੀਰ ਦਾ ਖਾਲੀ ਹਿੱਸਾ ਨਜ਼ਰ ਨਹੀਂ ਆਉਂਦਾ, ਕੋਈ ਖਾਲੀ ਪਾਸਾ ਤਨ ਦਾ ਨਜ਼ਰ ਨਹੀਂ ਆਉਂਦਾ। ਮਹਾਰਾਜ ਜੀ ਵੇਖਦੇ ਨੇ ਕਿੱਥੇ ਤੀਰ ਮਾਰੀਏ।
ਬਖਤਰ ਸੰਗ ਲਿਪਟ ਅੰਗ,
ਸਾਰਾ ਸਰੀਰ ਇਹਦਾ ਬਖਤਰ ਦੇ ਨਾਲ ਲਿਪਤਾ, ਸਾਰਾ ਸਰੀਰ ਸੰਜੋ ਦੇ ਨਾਲ ਢੱਕਿਆ ਹੋਇਆ, ਲੋਹੇ ਦੀ ਜਿਹੜੀ ਸਰੀਰ ਦੇ ਉੱਤੇ ਸੰਜੋ ਇਹਨੇ ਫੁਲਾਦ ਦੀ ਪਾਈ ਹੋਈ ਹੈ।
ਮਹਿਦ ਪਠਾਨ ਕਿਤ ਹਨ ਬਾਨ,
ਹਾਂ ਵੱਡਾ ਪਠਾਨ ਹੈ, ਕਿਸ ਪਾਸੇ ਇਹਦੇ ਤੇ ਬਾਣ ਮਾਰੀਏ, ਕਿਸ ਪਾਸਿਓ ਇਹਦੇ ਤੀਰ ਮਾਰੀਏ।
ਫਿਰ ਹੇਰ ਹੈ ਬਲ ਪ੍ਰੇਰਿਤ,
ਮਹਾਰਾਜ ਜੀ ਚਾਰੇ ਪਾਸੇ ਦੇ ਘੋੜਾ ਫੇਰ ਕੇ ਵੇਖਦੇ ਨੇ, ਇਹਦੇ ਵੱਲ ਨਿਗਾਹ ਕਰਕੇ ਵੇਖਦੇ ਨੇ ਕਿਹੜਾ ਹਿੱਸਾ ਇਹਦਾ ਸਰੀਰ ਦਾ ਖਾਲੀ ਹੋਵੇ, ਜਿੱਥੇ ਤੀਰ ਦਾ ਵਾਰ ਕਰੀਏ, ਤੀਰ ਦਾ ਨਿਸ਼ਾਨਾ ਲਾਈਏ।
ਧਨ ਸਰ ਜੋਰਿਆ ਕਰ ਜੋਰਿਆ,
ਮਹਾਰਾਜ ਜੀ ਨੇ ਆਪਣੇ ਹੱਥਾਂ ਦੇ ਵਿੱਚ ਸੰਧਾ ਤੀਰ ਸੰਧਿਆ ਹੋਇਆ, ਕਮਾਣ ਦੀ ਤੰਦੀ ਦੇ ਉੱਤੇ ਤੀਰ ਦੀ ਬਾਗੜ ਰੱਖੀ ਹੋਈ ਆ, ਤੇ ਕੰਨਾਂ ਤੱਕ ਮਹਾਰਾਜ ਜੀ ਨੇ ਤੀਰ ਖਿੱਚਿਆ ਹੋਇਆ ਹੈ।
ਲਛਨੇ ਟੋਰਿਆ ਇਮਨੇ ਛੋਰਿਆ,
ਮਹਾਰਾਜ ਜੀ ਕਹਿੰਦੇ ਜਦੋਂ ਤੱਕ ਕੋਈ ਨਿਸ਼ਾਨਾ ਨਹੀਂ ਦਿਸਦਾ ਉਦੋਂ ਤੱਕ ਤੀਰ ਛੱਡਣਾ ਯੋਗ ਨਹੀਂ ਹੈ, ਜਦੋਂ ਤੱਕ ਕੋਈ ਨਿਸ਼ਾਨਾ ਪੂਰੀ ਜਗ੍ਹਾ ਨਹੀਂ ਟਿਕਾਣੇ ਦੀ ਮਿਲਦੀ ਜਿੱਥੇ ਤੀਰ ਮਾਰਿਆ ਜੇ ਉਦੋਂ ਤੱਕ ਤੀਰ ਨਹੀਂ ਮਾਰਨਾ।
ਫਿਰ ਬਹੁ ਦੇਖਤ ਨਗਨ ਪਰੇਖਤ,
ਸੱਚੇ ਪਾਤਸ਼ਾਹ ਫਿਰ ਕੇ ਚਾਰੇ ਪਾਸੇ ਵੇਖਦੇ ਨੇ ਇਹਦੇ ਸਰੀਰ ਦਾ ਕਿਹੜਾ ਹਿੱਸਾ ਨੰਗਾ ਹੋਵੇ, ਜਿੱਥੇ ਸਰੀਰ ਦੇ ਉੱਤੇ ਲੋਹੇ ਦਾ ਬਖਤਰ ਨਾ ਹੋਵੇ ਤੇ ਤੀਰ ਦਾ ਵਾਰ ਕੀਤਾ ਜਾਵੇ।
ਪਿਕ ਜਨਨੀ ਕਹਿ ਸ਼੍ਰੋਣ ਨਜੀਕੈ,
ਮਹਾਰਾਜ ਜੀ ਦੀ ਨਿਗਾਹ ਪਈ ਇਹਦੇ ਕੰਨ ਦੇ ਕੋਲ ਥੋੜੀ ਜਿਹੀ ਖਾਲੀ ਜਗ੍ਹਾ ਹੈ, ਕੰਨ ਦੇ ਨਾਲ ਥੱਲੜੇ ਪਾਸੇ ਜਿਹਨੂੰ ਗੰਢ ਸਥਲ ਕਹਿੰਦੇ ਨੇ ਉਹ ਜਗ੍ਹਾ ਮਹਾਰਾਜ ਜੀ ਨੇ ਖਾਲੀ ਵੇਖੀ ਹੈ।
ਨਗਨ ਸੁਥੋਰੀ ਹੈ ਗੁਰਜਬ ਤੇਰਿਆ,
ਮਹਾਰਾਜ ਜੀ ਨੇ ਵੇਖਿਆ ਬਿਲਕੁਲ ਥੋੜੀ ਜਿਹੀ ਉੱਥੇ ਵੀ ਝਾਲਰਾਂ ਲਟਕ ਰਹੀਆਂ ਸੀ ਲੋਹੇ ਦੀਆਂ, ਤੇ ਕੰਨ ਦੇ ਕੋਲ ਥੋੜੀ ਜਿਹੀ ਖਾਲੀ ਜਗ੍ਹਾ ਉਹ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਤੀਰ ਮਾਰਨ ਵਾਸਤੇ ਨਿਸ਼ਾਨੇ ਲਈ ਚੁਣੀ ਹੈ।
ਤੈ ਤੱਕ ਬੰਨ ਸ਼ਿਸ਼ਤ ਨਿਸ਼ਾਨਾ,
ਉੱਥੇ ਹੀ ਮਹਾਰਾਜ ਜੀ ਨੇ ਨਿਸ਼ਾਨਾ ਲਾਇਆ, ਉੱਥੇ ਹੀ ਸਿਸ਼ਤ ਬੰਨੀ ਹੈ, ਸਿਸ਼ਤ ਬੰਨ ਕੇ ਨਿਸ਼ਾਨਾ ਮਹਾਰਾਜ ਜੀ ਨੇ ਤੱਕਿਆ ਹੈ।
ਖਰ ਕਪਰਾਦਰ ਧਨ ਗੁਣ ਮੈਂ ਭਰ,
ਮਹਾਰਾਜ ਜੀ ਨੇ ਆਪਣੇ ਤਨਖ ਦੇ ਗੁਣੇ ਦੇ ਉੱਤੇ ਚਿਲੇ ਦੇ ਉੱਤੇ ਚਾੜਿਆ ਹੋਇਆ ਤੀਰ ਖੱਪਰਾ ਕੰਨਾਂ ਤੱਕ ਖਿੱਚ ਕੇ ਚਲਾਇਆ ਹੈ।
ਕਰਕਤ ਆਛੈ ਛੋਰਨ ਬਾਛੈ,
ਚੰਗੀ ਤਰ੍ਹਾਂ ਖਿੱਚ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਤੀਰ ਛੱਡਿਆ ਹੈ।
ਸਰਪ ਸਮਾਨ ਛੁੱਟ ਪਿਆਨੈ,
ਖਾਲਸਾ ਜੀ ਸੱਪ ਦੇ ਸਮਾਨ ਸ਼ੂਕਦਾ ਹੋਇਆ ਤੀਰ ਉਹ ਪੈਂਡੇ ਖਾਂ ਪਠਾਨ ਵੱਲ ਗਿਆ।
ਟਿਗ ਥਲ ਕੰਨ ਲਗਤ ਸੁਬਾਨੈ,
ਉਸੇ ਕੰਨ ਦੇ ਕੋਲ ਥੱਲੇ ਜਾ ਕੇ ਉਹਦੇ ਤੀਰ ਵੱਜਾ ਹੈ।
ਭੁਜੰਗ ਪਰਿਆ ਛਨ ਲਗੇ ਹੋ ਮਾਨ ਕਾਨੰ ਨਜੀਕੰ ਵਿਸਾਲਾ,
ਕੰਨ ਦੇ ਕੋਲ ਜਾ ਕੇ ਤੀਰ ਵੱਜਾ ਪਰ ਪਠਾਨ ਮਰਿਆ ਨੀ, ਕੇਵਲ ਜ਼ਖਮੀ ਹੋਇਆ ਤੇ ਜ਼ਖਮੀ ਹੋ ਕੇ ਘੋੜੇ ਤੋਂ ਥੱਲੇ ਡਿੱਗਾ ਹੈ।
ਗਿਰਿਓ ਭੂਮ ਮੈਂ ਖਾਨ ਕੀਨੋ ਉਤਾਲਾ,
ਇਹਨੇ ਆਪਣਾ ਆਪ ਬਚਾਉਣ ਵਾਸਤੇ ਵੀ ਤੀਰ ਮੈਨੂੰ ਮਾਰ ਕੇ ਖਤਮ ਕਰ ਦੇਗਾ, ਤੀਰ ਨੇ ਥੋੜਾ ਜਿਹਾ ਇਹਦੇ ਲੱਗਾ, ਜ਼ਖਮੀ ਤਾਂ ਹੋਇਆ ਪਰ ਇਹਨੇ ਘੋੜੇ ਤੋਂ ਥੱਲੇ ਛਾਲ ਮਾਰ ਦਿੱਤੀ, ਥੱਲੇ ਆ ਗਿਆ, ਜ਼ਮੀਨ ਦੇ ਉੱਤੇ ਆ ਕੇ ਛੇਤੀ ਨਾਲ ਥੱਲੇ ਨੂੰ ਡਿੱਗ ਪਿਆ।
ਗਯੋ ਭਾਜ ਘੋੜਾ ਜਬੈ ਚੂਚ ਹੋਵਾ,
ਪੈਂਡੇ ਖਾਂ ਦਾ ਜਿਹੜਾ ਘੋੜਾ ਸੀ ਉਹ ਖਾਲੀ ਹੋ ਕੇ ਲਾਵਾਂ ਹੋ ਕੇ ਭੱਜ ਗਿਆ, ਜਦੋਂ ਪੈਂਡੇ ਖਾਂ ਉੱਤੋਂ ਥੱਲੇ ਡਿੱਗ ਪਿਆ, ਜਾਣ ਬੁੱਝ ਕੇ ਥੱਲੇ ਡਿੱਗਾ, ਕਿਉਂਕਿ ਤੀਰ ਜੇ ਕਿਤੇ ਬੈਠਾ ਰਹਿੰਦਾ ਤੇ ਕੰਨ ਵਿੱਚੋਂ ਲੱਗ ਕੇ ਪਾਰਲੇ ਪਾਸੇ ਜਾ ਨਿਕਲਣਾ ਸੀ, ਇੰਨੀ ਫੁਰਤੀ ਨਾਲ ਤੀਰ ਆਇਆ ਸੀ, ਇਹ ਜਾਣ ਬੁੱਝ ਕੇ ਥੱਲੇ ਡਿੱਗ ਪਿਆ ਆਪਣਾ ਆਪ ਬਚਾਉਣ ਵਾਸਤੇ।
ਪਰ ਉਹ ਵੀਰ ਭਾਰੋ ਚਮੂ ਦੋਨ ਜੋਵਾ,
ਦੋਹਾਂ ਪਾਸਿਆਂ ਦਾ ਦਲ ਜਿਹੜਾ ਸੂਰਮਿਆਂ ਬਹਾਦਰਾਂ ਯੋਧਿਆਂ ਦਾ ਉਹ ਵੇਖ ਰਿਹਾ ਹੈ।
ਗੁਰੂ ਸਾਹਿਬ ਖੈਂਚੀ ਬੜੀ ਤਾਤ ਕਾਲਾ,
ਜਿਹੜੇ ਪੈਂਡੇ ਖਾਂ ਦੇ ਸਿਪਾਹੀ ਸੀ ਉਹਨਾਂ ਨੇ ਵੇਖਿਆ ਵੀ ਸਾਡਾ ਜਰਨੈਲ ਥੱਲੇ ਡਿੱਗ ਪਿਆ, ਉਹ ਅੱਗੇ ਆ ਕੇ ਵੱਧ ਕੇ ਆਉਣ ਲੱਗੇ, ਇਧਰ ਕਲਗੀਧਰ ਜੀ ਨੇ ਵੇਖਿਆ ਕਿ ਜੇ ਇਹਦੇ ਸਿਪਾਹੀ ਅੱਗੇ ਆ ਗਏ ਤੇ ਪੈਂਡੇ ਖਾਂ ਨੂੰ ਵਿੱਚੋਂ ਛੁਡਾ ਕੇ ਲੈ ਜਾਣਗੇ। ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਆਪਣੀ ਸੈਫ ਆਪਣੀ ਤੇਗ ਆਪਣੇ ਮਿਆਨ ਵਿੱਚੋਂ ਬਾਹਰ ਕੱਢੀ ਹੈ।
ਭਏ ਸੀਸ ਉਦੇ ਖਰੇ ਕੈ ਉਤਾਲਾ,
ਮਹਾਰਾਜ ਸੱਚੇ ਪਾਤਸ਼ਾਹ ਦੇ ਸਿਰ ਦੇ ਉੱਤੇ ਆ ਕੇ ਖਲੋ ਗਏ ਪੈਂਡੇ ਖਾਂ ਦੇ। ਉਹਦੇ ਸਿਪਾਹੀ ਉਹਦੇ ਨੇੜੇ ਆ ਕੇ ਉਹਨੂੰ ਚੁੱਕਦੇ, ਉਹਦੇ ਤੋਂ ਪਹਿਲਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਪੈਂਡੇ ਖਾਂ ਦੇ ਸਿਰ ਉੱਤੇ ਨੰਗੀ ਭਗਉਤੀ ਲੈ ਕੇ ਨੰਗੀ ਤੇਗ ਲੈ ਕੇ ਆਣ ਖਲੋਤੇ ਹਨ।
ਪਿਖੇ ਭੀਮ ਰੂਪੰਗ ਭਯੋ ਖਾਨ ਪੀਰਾ,
ਕਲਗੀਧਰ ਦਾ ਬੜਾ ਭਿਆਨਕ ਬੀਰਸੀ ਰੂਪ ਜਦੋਂ ਪੈਂਡੇ ਖਾਂ ਨੇ ਵੇਖਿਆ, ਪੈਂਡੇ ਖਾਂ ਦਾ ਮਨ ਕਾਇਰਤਾ ਨਾਲ ਕੰਬ ਗਿਆ। ਮਹਾਰਾਜ ਜੀ ਦੇ ਹੱਥ 'ਚ ਤੇਗ, ਨੇਤਰ ਲਾਲ ਸੁਰਖ, ਭੌਹਾਂ ਚੜੀਆਂ ਹੋਈਆਂ, ਮੁਛਹਿਰੇ ਚੜੇ ਹੋਏ, ਦਸਵੇਂ ਪਾਤਸ਼ਾਹ ਦਾ ਇਹੋ ਜਿਹਾ ਸੁੰਦਰ ਬੀਰਸੀ ਸਰੂਪ ਵੇਖ ਕੇ, ਇਹ ਸਰੂਪ ਵੇਖ ਕੇ ਸਿੰਘਾਂ ਦੇ ਮਨਾਂ 'ਚ ਪ੍ਰੇਮ ਜਾਗਦਾ ਹੈ ਔਰ ਦੁਸ਼ਮਣਾਂ ਦੇ ਹਿਰਦਿਆਂ ਦੇ ਵਿੱਚ ਡਰ ਤੇ ਸਹਿਮ ਪੈਦਾ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਦਾ ਐਸਾ ਬੀਰਸੀ ਸਰੂਪ ਵੇਖ ਕੇ ਪੈਂਡੇ ਖਾਂ ਦਾ ਮਨ ਆਤੰਕੀ ਹੋ ਗਿਆ, ਇਹਦਾ ਮਨ ਥਰ 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 ਕੰਬਣ ਲੱਗਾ ਹੈ।
ਮਹਾਤਰਾਸ ਮਾਨਿਓ ਮ੍ਰਿਤੂ ਤੇ ਅਧੀਰਾ,
ਔਰ ਮੌਤ ਕਰਕੇ ਸਮਝ ਗਿਆ ਵੀ ਮੌਤ ਸਿਰ ਤੇ ਖੜੀ ਹੈ, ਬਸ ਹੁਣ ਤਾਂ ਤੇਗ ਚੱਲੀ ਤੇ ਮੌਤ ਆਈ ਸਮਝੋ। ਇਸ ਪ੍ਰਕਾਰ ਨਾਲ ਡਰਿਆ ਹੋਇਆ ਪੈਂਡੇ ਖਾਂ ਹੈ।
ਭਨੇ ਦੀਨ ਬੈਨੰ ਗੁਰੂ ਜੀ ਰੱਖੀ ਜਾ,
ਸਤਿਗੁਰੂ ਜੀ ਨੂੰ ਬੜਾ ਘਗਿਆ ਕੇ ਹੱਥ ਜੋੜ ਕੇ ਕਹਿੰਦਾ ਗੁਰੂ ਜੀ ਰੱਖ ਲਓ।
ਮਹਾ ਤੇਗ ਤੀਖੀ ਨਗਰੀ ਵਾ ਕੱਟੀ ਜਾਏ,
ਤੁਹਾਡੀ ਤੇਗ ਬੜੀ ਤਿੱਖੀ ਹੈ, ਮੇਰੀ ਧੋਣ ਨਾ ਵੱਢਿਆ ਜੇ, ਮੇਰੀ ਗਰਦਨ ਨਾ ਕੱਟਿਆ ਜੇ।
ਪ੍ਰਭੂ ਫੇਰ ਬੋਲੇ ਪਠਾਨਾ ਸੰਭਾਲੋ,
ਅੱਜ ਕਹਿੰਦੇ ਹੇ ਪਠਾਨ ਆਪਣਾ ਧਰਮ ਪਾਲ, ਤੂੰ ਸੂਰਮਾ ਹੈ, ਸੂਰਮਾ ਕਦੇ ਕਿਸੇ ਦੂਜੇ ਸੂਰਮੇ ਅੱਗੋਂ ਆਪਣੀ ਜ਼ਿੰਦਗੀ ਦੀ ਭੀਖ ਨਹੀਂ ਮੰਗਿਆ ਕਰਦਾ। ਉਹਦਾ ਧਰਮ ਮਹਾਰਾਜ ਜੀ ਵੇਖੋ, ਜੰਗ ਦੇ ਮੈਦਾਨ ਜੇ ਕਿਤੇ ਕਾਇਰ ਬਣ ਕੇ ਚਲਾ ਜਾਂਦਾ ਤੇ ਉਹਦਾ ਧਰਮ ਭ੍ਰਸ਼ਟ ਹੋ ਜਾਣਾ ਸੀ, ਉਹਨੇ ਫਿਰ ਜਨਮ ਮਰਨ ਚ ਭਰਮਣਾ ਸੀ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਉਹਨੂੰ ਉਹਦਾ ਧਰਮ ਚੇਤੇ ਕਰਾ ਕੇ ਕਿ ਤੇਰਾ ਸੂਰਮਿਆਂ ਦਾ ਧਰਮ ਹੈ, ਸੂਰਮਾ ਜੰਗ ਦੇ ਮੈਦਾਨ ਵਿੱਚ ਮਰਦਾ ਮਰ ਜਾਏ ਪਰ ਆਪਣੇ ਦੁਸ਼ਮਣ ਦੇ ਅੱਗੇ ਕਦੇ ਗੋਡੇ ਟੇਕ ਕੇ ਜਾਨ ਦੀ ਮਾਫੀ ਨਹੀਂ ਮੰਗਦਾ, ਪ੍ਰਾਣਾਂ ਦੀ ਭੀਖ ਨਹੀਂ ਮੰਗਦਾ। ਸਤਿਗੁਰੂ ਜੀ ਉਹਨੂੰ ਮਾਰ ਕੇ ਉਹਨੂੰ ਮੁਕਤ ਕਰਨਾ ਚਾਹੁੰਦੇ ਸਨ। ਇਸ ਕਰਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਪੈਂਡੇ ਖਾਂ ਸੁਣ ਧਿਆਨ ਦੇ ਨਾਲ, ਆਪਣਾ ਆਪ ਸੰਭਾਲ ਚੰਗੀ ਤਰ੍ਹਾਂ।
ਅਬੈ ਰੱਖ ਬੇਕੋ ਲਖਿਓ ਕੋਨ ਕਾਲੇ,
ਹੁਣ ਕਿਹੜਾ ਕਾਲ ਹੈ ਤੈਨੂੰ ਬਚਾਉਣ ਵਾਸਤੇ, ਹੁਣ ਤਾਂ ਸਮਾਂ ਲੰਘ ਚੁੱਕਾ ਜਿਹੜਾ ਤੇਰੇ ਬਚਣ ਦਾ ਸਮਾਂ ਸੀ, ਹੁਣ ਤੇਰੇ ਬਚਾਅ ਦਾ ਸਮਾਂ ਲੰਘ ਚੁੱਕਾ, ਹੁਣ ਕਿਹੜਾ ਸਮਾਂ ਹੈ ਤੈਨੂੰ ਬਚਾਉਣ ਦਾ।
ਕਰੋ ਯਾਦ ਕਲਮਾ ਲਖੋ ਪ੍ਰਾਣ ਅੰਤਾ,
ਪੜ ਲੈ ਕਲਮਾ, ਕਲਮਾ ਪੜ ਲੈ ਕਿਉਂਕਿ ਤੇਰੇ ਪ੍ਰਾਣਾ ਦਾ ਅੰਤ ਹੁਣ ਆ ਪਹੁੰਚਿਆ ਹੈ, ਤੇਰੀ ਮੌਤ ਹੁਣ ਤੇਰੇ ਸਿਰ ਦੇ ਉੱਤੇ ਆ ਪਹੁੰਚੀ ਹੈ, ਕਲਮਾ ਪੜ ਲੈ, ਯਾਦ ਕਰ ਲੈ ਆਪਣੇ ਖੁਦਾ ਨੂੰ ਰੱਬ ਨੂੰ ਤਾਂ ਜੋ ਤੂੰ ਮੋਕਸ਼ ਨੂੰ ਮੁਕਤੀ ਨੂੰ ਪ੍ਰਾਪਤ ਹੋ ਸਕੇ।
ਮਹਾਬਾਨ ਕਾਵੰ ਬਚੈ ਨਾ ਕਦੰਤਾ,
ਅਸੀਂ ਜਿਹੜਾ ਤੀਰ ਮਾਰਿਆ ਸੀ ਪਹਿਲਾਂ ਤੂੰ ਉਹਦੇ ਨਾਲ ਬਚ ਨਹੀਂ ਸੀ ਸਕਦਾ, ਪਰ ਤੂੰ ਜਾਣ ਬੁੱਝ ਕੇ ਉੱਥੋਂ ਥੱਲੇ ਡਿੱਗਿਆ ਘੋੜੇ ਤੋਂ ਤੇ ਸਾਡਾ ਤੀਰ ਤੈਨੂੰ ਕੇਵਲ ਜ਼ਖਮੀ ਕਰਕੇ ਗਿਆ, ਤੇਰੇ ਉਹਨੇ ਪ੍ਰਾਣ ਘਾਤ ਨਹੀਂ ਕੀਤੇ, ਪਰ ਪ੍ਰਾਣ ਘਾਤ ਕਰਨ ਵਾਸਤੇ ਅਸੀਂ ਹੁਣ ਤੇਰੇ ਸਿਰ ਤੇ ਖੜੇ ਹਾਂ।
ਇਮੰਗ ਬੋਲ ਤੇ ਸੈਭ ਸਾ ਪੰਗ ਚਲਾਏ,
ਬੋਲਦਿਆਂ ਮਹਾਰਾਜ ਜੀ ਨੇ ਤੇਗ ਦਾ ਵਾਰ ਕੀਤਾ ਹੈ।
ਜੁਦੈ ਲੁੰਡ ਤੇ ਮੁੰਡ ਕੀਨੋ ਤਦਾਏ,
ਪੈਂਡੇ ਖਾਂ ਦਾ ਦਵਾਣੇ ਵਰਗਾ ਸਿਰ ਧੜ ਤੋਂ ਲਾ ਕੇ ਜੁਦਾ ਕਰਕੇ ਸਤਿਗੁਰਾਂ ਨੇ ਜ਼ਮੀਨ ਤੇ ਸੁੱਟ ਦਿੱਤਾ ਹੈ।
ਬੋਲੇ ਸੋਨਿਆ
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਪੈਂਡੇ ਖਾਂ ਦਾ ਸਿਰ ਲਾ ਕੇ ਜ਼ਮੀਨ ਤੇ ਸੁੱਟ ਦਿੱਤਾ ਹੈ।
ਜਮੈ ਮਾਰ ਲੀਨੋ ਭੇ ਸ਼ਤਰੂ ਦੀਨੰਗ,
ਜਦੋਂ ਪੈਂਡੇ ਖਾਂ ਨੂੰ ਮਾਰ ਦਿੱਤਾ ਤੇ ਇਹਦੇ ਨਾਲ ਦੇ ਜਿਹੜੇ ਸਾਥੀ ਸੀ ਉਹਨਾਂ ਦੇ ਮਨ ਮੁਰਝਾ ਗਏ, ਨਾਲ ਦੇ ਜਿੰਨੇ ਸਿਪਾਹੀ ਸੀ ਉਹਨਾਂ ਦੇ ਮਨ ਦੀਨ ਹੋ ਗਏ। ਜਥੇਦਾਰ ਬਿਨਾਂ ਜਥੇ ਦਾ ਕੀ ਕੰਮ ਹੈ? ਜਥੇਦਾਰ ਜੇ ਆਗੂ ਮਾਰਿਆ ਜਾਏ ਜਾਂ ਆਗੂ ਡਿੱਗ ਪਏ ਰਣ ਭੂਮੀ ਦੇ ਵਿੱਚ ਤੇ ਜਥੇ ਦਾ ਤੇ ਫਿਰ ਹਾਲ ਭੱਜਣ ਵਾਲਾ ਪੈਣਾ ਹੀ ਸੀ ਨਾ। ਤੋਂ ਇਸ ਪ੍ਰਕਾਰ ਨਾਲ ਕਹਿੰਦੇ ਹੁਣ ਬਾਕੀ ਜਿਹੜੀਆਂ ਇਹਦੀਆਂ ਫੌਜਾਂ ਸੀ ਪੈਂਡੇ ਖਾਂ ਦੀਆਂ, ਜਦੋਂ ਪੈਂਡੇ ਖਾਂ ਮਰ ਗਿਆ ਉਹਨਾਂ ਦੇ ਮਨ ਮੁਰਝਾ ਗਏ। ਮਨ ਤਾਂ ਪਹਿਲਾਂ ਹੀ ਟੁੱਟੇ ਪਏ ਸੀ ਪੈਂਡੇ ਖਾਂ, ਤੇ ਉਹਨਾਂ ਨੂੰ ਆਸ ਸੀ ਕਿ ਸਾਨੂੰ ਜਿਤਾਏਗਾ, ਉਹੀ ਮਾਰਿਆ ਗਿਆ ਤੇ ਫੌਜ ਦਾ ਮਨ ਮੁਰਝਾ ਗਿਆ।
ਫਤਿਹ ਖਾਲਸੇ ਦੇ ਕੇ ਆਨੰਦ ਕੀਨ,
ਇਧਰ ਖਾਲਸੇ ਦੀ ਫਤਿਹ ਹੋ ਗਈ ਔਰ ਫਤਿਹ ਪ੍ਰਾਪਤ ਕੀਤੀ ਹੈ ਗੁਰੂ ਖਾਲਸੇ ਪੰਥ ਨੇ, ਬੜਾ ਭਾਰੀ ਆਨੰਦ, ਆਨੰਦ ਹੀ ਆਨੰਦ ਗੁਰੂ ਖਾਲਸੇ ਦੇ ਅੰਦਰ ਵਰਤਿਆ ਹੈ।
ਬਜੇ ਦੀ ਬਾਜੇ ਸੋ ਧੌਂਸੇ ਤੁੰਘਾਰੇ,
ਵੱਡੇ ਵੱਡੇ ਨਗਾਰੇ ਵੱਜੇ ਨੇ, ਧੌਂਸੇ ਵੱਜੇ ਨੇ, ਜਿੱਤ ਦੇ ਨਗਾਰੇ ਨੇ। ਗੁਰੂ ਕਲਗੀਧਰ ਪਾਤਸ਼ਾਹ ਨੇ ਦੁਸ਼ਮਣ ਦਲ ਦਾ ਜਿਹੜਾ ਬੜਾ ਵੱਡਾ ਸਿਪਾਹੀ ਸਲਾਰ ਸੀ ਪੈਂਡੇ ਖਾਂ, ਉਹਨੂੰ ਰਣ ਭੂਮੀ ਚ ਜੰਗ ਦੇ ਮੈਦਾਨ ਵਿੱਚ ਮਾਰ ਮੁਕਾਇਆ। ਇਸ ਕਰਕੇ ਇਧਰ ਸਤਿਗੁਰਾਂ ਦੇ ਰਣਜੀਤ ਨਗਾਰੇ ਤੇ ਨੱਖੇ ਨਗਾਰ ਚੀ ਨੇ ਦੋਹਰੀਆਂ ਚੋਭਾਂ ਮਾਰ ਕੇ ਨਗਾਰਾ ਗੁੰਜਾਇਆ ਹੈ।
ਆਪੋ ਆਪ ਮੈਂ ਬਾਰ ਬੰਕੇ ਬਕਾਰੇ,
ਹੁਣ ਆਪੋ ਆਪ ਵਿੱਚ ਸੂਰਮੇ ਲੜਨ ਲੱਗ ਪਏ, ਯੋਧਿਆਂ ਦਾ ਜਿਹੜਾ ਭੇੜ ਹੋਣ ਲੱਗ ਪਿਆ। ਕਲਗੀਧਰ ਜੀ ਆਪਣੇ ਵਾਪਸ ਆਪਣੇ ਸਥਾਨ ਤੇ ਆ ਗਏ ਤੇ ਦਲ ਦੋਵੇਂ ਆਪਸ ਵਿੱਚ ਲੜਨ ਲੱਗੇ ਹਨ।
ਕਿਨੂੰ ਖੱਗ ਖੈਂਚੇ ਬਡੋ ਬਡ ਵਾਰੋ,
ਔਰ ਕਿਸੇ ਨੇ ਆਪਣੀਆਂ ਤਿੱਖੀਆਂ ਧਾਰਾਂ ਵਾਲੇ ਤੇਗੇ ਆਪਣੇ ਮਿਆਨਾ ਚੋ ਧੂ ਲੈ ਲੈ ਔਰ ਇੱਕ ਦੂਜੇ ਦੇ ਲਹੂ ਦੇ ਪਿਆਸੇ ਹੋਏ ਵੱਢਣ ਲੱਗੇ ਨੇ, ਕੱਟਣ ਲੱਗੇ ਹਨ। ਏਦਾਂ ਵੱਢ ਵੱਢ ਕੇ ਤੁਰਕਾਂ ਦੇ ਢੇਰ ਲਾ ਦਿੱਤੇ ਨੇ ਖਾਲਸੇ ਨੇ, ਜਿਵੇਂ ਕੋਈ ਪੱਕੀ ਹੋਈ ਫਸਲ ਨੂੰ ਕੱਟ ਕੱਟ ਕੇ ਜ਼ਮੀਨ ਤੇ ਸੁੱਟੀ ਜਾਂਦਾ ਹੈ।
ਮਹਾ ਯੁੱਧ ਜੂਜੇ ਜੁਝਾਰੇ ਕਰਾਰੇ,
ਔਰ ਬੜੇ ਯੁੱਧ ਦੇ ਨਾਲ ਜੂਜੇ ਜੁਝਾਰੇ ਬੜੇ ਬਲੀ ਹੋ ਕੇ ਸੂਰਮੇ ਜੂਝ ਰਹੇ ਨੇ, ਬੜੀ ਬੀਰ ਅਸੀ ਬਿਰਤੀ ਨਾਲ ਜੂਝ ਰਹੇ ਨੇ।
ਤੁਫੰਗਾਂ ਕੋ ਮਾਰ ਕੇ ਇੱਕ ਬਾਰੀ,
ਬੰਦੂਕਚੀਆਂ ਨੇ ਬੰਦੂਕਾਂ ਭਰੀਆਂ ਹੋਈਆਂ ਇੱਕੋ ਵਾਰ ਸਿਸਤਾਂ ਬੰਨ ਕੇ ਬੰਦੂਕਾਂ ਦੀਆਂ ਨਿਸ਼ਾਨੇ ਸੇਧ ਕੇ ਤੁਰਕਾਂ ਤੇ ਛੱਡ ਦਿੱਤੀਆਂ ਹਨ।
ਮਿਲੀ ਦੋਨ ਸੈਨਾ ਤੇਰੇ ਪੇਰ ਭਾਰੇ,
ਦੋਹਾਂ ਪਾਸਿਆਂ ਦੀ ਸੈਨਾ ਆਪਸ ਵਿੱਚ ਮਿਲ ਗਈ ਆ, ਬੜਾ ਭਿਆਨਕ ਭੇੜ ਮਚਿਆ, ਬੜਾ ਗਹਿ ਗੱਚ ਘਮਾਸਾਨ ਜੰਗ ਹੋਇਆ ਹੈ।
ਤਮਾਚੇ ਕਰਾ ਚੋਲ ਨੇ ਦੇ ਪ੍ਰਹਾਰੇ,
ਔਰ ਤਮੰਚੇ ਚੱਲੇ ਨੇ ਛੋਟੇ ਪਿਸਟਲ ਰਿਵਾਲਵਰ, ਉਹ ਚੱਲੇ ਨੇ ਬੜੀ ਤੇਜ਼ੀ ਦੇ ਨਾਲ, ਕਰਾ ਚੋਲਾਂ ਤੇਗਾਂ ਚੱਲੀਆਂ ਹਨ, ਨੇਜਿਆਂ ਦੇ ਪ੍ਰਹਾਰ ਕੀਤੇ ਨੇ, ਬਰਛਿਆਂ ਨਾਲ ਵਾਰ ਮਾਰ ਕੇ ਵੈਰੀ ਦਲਾਂ ਦੀਆਂ ਛਾਤੀਆਂ ਨੂੰ ਇਸ ਤਰ੍ਹਾਂ ਪਰੋ ਸੁੱਟਿਆ। ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਨੇ ਆਪਣੀ ਪਵਿੱਤਰ ਪਾਵਨ ਰਚਨਾ ਸ੍ਰੀ ਚੰਡੀ ਦੀ ਵਾਰ ਦੇ ਵਿੱਚ ਜਿਵੇਂ ਬਚਨ ਕਹੇ ਨੇ, ਜਾਣ ਹਲਵਾਈ ਸੀਖ ਨਾਲ ਵਿਨ ਵੜੇ ਉਤਾਰੇ, ਕਹਿੰਦੇ ਜਿਵੇਂ ਹਲਵਾਈ ਵੜੇ ਲਾਂਦਾ ਨਾ, ਉਹਦੇ ਹੱਥ 'ਚ ਇੱਕ ਲੰਮੀ ਲੋਹੇ ਦੀ ਸੀਖ ਹੁੰਦੀ ਹੈ, ਉਹ ਪੰਜ ਦਸ ਵੀਹ ਵੜਿਆਂ ਦੇ ਵਿੱਚੋਂ ਹੀ ਉਹ ਸੀਖ ਲਾ ਕੇ ਤੇ ਉਹਦੇ ਵਿੱਚੋਂ ਤੇਲ ਤੋਂ ਬਾਹਰ ਕੱਢ ਲੈਂਦਾ। ਕਹਿੰਦੇ ਏਦਾਂ ਬਰਛਿਆਂ ਦੇ ਨਾਲ ਵੈਰੀ ਦਲਾਂ ਦੀਆਂ ਛਾਤੀਆਂ ਭਾਈ ਉਦੈ ਸਿੰਘ, ਭਾਈ ਆਲਮ ਸਿੰਘ, ਭਾਈ ਬਚਿੱਤਰ ਸਿੰਘ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮੋਹਕਮ ਸਿੰਘ ਵਰਗਿਆਂ ਸੂਰਮਿਆਂ ਨੇ ਵੈਰੀਆਂ ਦੀਆਂ ਛਾਤੀਆਂ ਨੂੰ ਪਰੋ ਸੁੱਟਿਆ ਹੈ।
ਕਿਰਿਓ ਸ਼੍ਰੋਣ ਭੂਮੰਗ ਦਬਿਓ ਖੇ ਸਾਰੇ,
ਔਰ ਜਿੰਨੇ ਵੀ ਸੂਰਮੇ ਸਨ ਡਿੱਗ ਰਹੇ ਨੇ, ਡਿੱਗ ਡਿੱਗ ਕੇ ਜ਼ਮੀਨ ਦੇ ਉੱਤੇ ਮਿੱਟੀ ਦੇ ਵਿੱਚ ਸਦਾ ਦੀ ਨੀਂਦੇ ਸੋ ਰਹੇ ਨੇ, ਇਸ ਤਰ੍ਹਾਂ ਸੁੱਤੇ ਪਏ ਨੇ। ਕਹਿੰਦੇ ਜਿਵੇਂ ਭੰਗਾਂ ਪੀ ਕੇ ਕੋਈ ਬੇਸੁੱਧ ਹੋ ਕੇ ਜ਼ਮੀਨ ਤੇ ਸੁੱਤਾ ਪਿਆ ਲੇਟ ਜਾਏ, ਏਦਾਂ ਸੁੱਤੇ ਪਏ ਨੇ ਜਿਨ੍ਹਾਂ ਨੇ ਹੁਣ ਮੁੜ ਕਦੇ ਨੀ ਉੱਠਣਾ।
ਤਕਾ ਤਕ ਤੀਰ ਹੱਥਾਂ ਵੱਤ ਹੋਏ,
ਜਦੋਂ ਬਿਲਕੁਲ ਹੀ ਨੇੜੇ ਹੋ ਗਏ, ਤੇ ਜਦੋਂ ਬਿਲਕੁਲ ਨੇੜੇ ਹੋ ਜਾਂਦੇ ਨੇ ਨਾ, ਜੱਫੋਂ ਜੱਫੀ ਹੋ ਜਾਂਦੇ, ਫਿਰ ਤੇਗਾਂ ਨਹੀਂ ਚੱਲਦੀਆਂ, ਫਿਰ ਤੇਗ ਦੇ ਵਾਰ ਨਹੀਂ ਹੁੰਦੇ, ਫਿਰ ਮੁੱਕੋ ਮੁੱਕੀ ਹੋ ਗਏ, ਦੇ ਮੁੱਕੇ ਤੇ ਮੁੱਕਾ, ਦੇ ਤਮੰਚੇ ਤੇ ਤਮੰਚਾ, ਏਦਾਂ ਥਪੇੜੇ ਮਾਰ ਮਾਰ ਕੇ ਹੱਥਾਂ ਵੱਤ ਹੋ ਗਏ ਹਨ।
ਕਿਨੈ ਮਾਰ ਸਾਂਗੈ ਸੋ ਬੀਰੰਗ ਪਰੋਏ,
ਕਈਆਂ ਨੇ ਆਪਣੇ ਮਿਆਨ ਚੋ ਸਾਂਗਾਂ ਜਿਹੜੀਆਂ ਉਹ ਖਿੱਚ ਲਈਆਂ, ਕਟਾਰਾ ਖਿੱਚ ਲਈਆਂ, ਕਟਾਰਾ ਮਾਰ ਮਾਰ ਕੇ ਮਾਰਨ ਲੱਗੇ ਨੇ। ਜਿਹੜੇ ਨੇੜੇ ਹੋ ਕੇ ਸ਼ਸਤਰ ਦੇ ਵਾਰ ਹੁੰਦੇ ਨੇ, ਕਟਾਰ ਜਿਹੜੀ ਹੈ, ਖੰਜਰ, ਕਟਾਰ, ਬਿਛੂਆ, ਇਹ ਨੇੜੇ ਹੋ ਕੇ ਵਾਰ ਕੀਤਾ ਜਾ ਸਕਦਾ, ਤੇਗ ਦਾ ਥੋੜਾ ਜਿਹਾ ਦੂਰੋਂ ਵਾਰ ਹੁੰਦਾ, ਤੇ ਨੇੜੇ ਹੋ ਕੇ ਜਿਹੜਾ ਵਾਰ ਬਿਲਕੁਲ ਨਾਲ ਹੋ ਕੇ ਛੋਟੇ ਸ਼ਸਤਰ ਦਾ ਵਾਰ ਹੁੰਦਾ, ਉਹ ਮਾਰ ਮਾਰ ਕੇ ਪੇਟਾਂ ਦੇ ਵਿੱਚੋਂ ਚੀਰ ਕੇ ਪੇਟ ਆਂਦਰਾ ਬਾਹਰ ਬਾਹਰ ਕੱਢ ਕੇ ਸੁੱਟਣ ਲੱਗੇ ਹਨ।
ਵਿਖਿਓ ਭੀਮ ਜੋਦੰ ਨਿਪੁੰਗ ਭੀਮ ਚੰਦੰ,
ਔਰ ਇੱਧਰ ਰਾਜਾ ਭੀਮ ਚੰਦ ਪਹਾੜੀ ਰਾਜਾ ਜਿਹੜਾ ਦਲ ਲੈ ਕੇ ਆਇਆ ਸੀ, ਉਹਨੇ ਬੜਾ ਭਿਆਨਕ ਤੇ ਵਿਕਰਾਲ ਯੁੱਧ ਵੇਖਿਆ, ਵੇਖਿਆ ਇਤਨਾ ਭਿਆਨਕ ਯੁੱਧ, ਸੁਣਿਆ ਸੀ ਕਿ ਸਿੰਘਾਂ ਦੇ ਹੱਥ ਬੜੇ ਕਰੜੇ ਨੇ, ਪਰ ਅੱਜ ਆਪਣੀਆਂ ਅੱਖਾਂ ਨਾਲ ਵੇਖੇ ਕਿ ਤੇ ਗਿਲਜਿਆਂ ਦੇ ਉੱਤੇ ਵੀ ਇੱਕ ਇੱਕ ਸਿੰਘ ਦਸਾਂ ਦਸਾਂ ਪਠਾਣਾਂ ਦੇ ਉੱਤੇ ਭਾਰੂ ਪੈ ਰਿਹਾ, ਦਸਾਂ ਦਸਾਂ ਮੁਗਲਾਂ ਦੇ ਉੱਤੇ ਭਾਰੂ ਪੈ ਰਿਹਾ। ਰਾਜਾ ਭੀਮ ਚੰਦ ਵੇਖ ਕੇ ਇੱਕ ਵਾਰੀ ਡਰ ਗਿਆ, ਸਹਿ ਗਿਆ, ਭੈ ਭੀਤ ਹੋ ਗਿਆ।
ਭਇਓ ਤ੍ਰਾਸ ਭਾਰੀ ਜੇ ਉਹ ਰੰਗ ਨਰਿੰਦਰ।
ਇਹਦੇ ਨਾਲ ਜਿਹੜੇ ਹੋਰ ਵੀ ਪਹਾੜੀ ਰਾਜੇ ਸੀ ਉਹ ਵੀ ਸਾਰੇ ਭੈ ਭੀਤ ਹੋ ਗਏ। ਉਹਨਾਂ ਦੇ ਵੀ ਸਾਰਿਆਂ ਦੇ ਦਿਲਾਂ ਦੇ ਵਿੱਚ ਡਰ ਆ ਗਿਆ, ਹੁਣ ਭੈ ਦੇ ਨਾਲ ਕੰਬਣ ਲੱਗੇ ਕਿ ਸਿੰਘ ਕਿਤੇ ਸਾਡੇ ਵੱਲ ਮੂੰਹ ਕਰਕੇ ਨਾ ਆ ਜਾਣ।
ਪਲਾਏ ਪਹਾੜੀ ਨਹੀਂ ਪਾਏ ਜਾਮੇ।
ਪਹਾੜੀਆਂ ਨੇ ਆਖਿਆ ਆਪਣੇ ਪੈਰ ਸਲਾਮਤ ਰੱਖੋ ਤੇ ਦੌੜਦੇ ਚੱਲੋ, ਦੌੜਦੇ ਚੱਲੋ, ਇਹਨਾਂ ਪੈਰਾਂ ਤੋਂ ਬਲਿਆਰ ਜਾਈਏ ਜਿਹਨਾਂ ਪੈਰਾਂ ਕਰਕੇ ਆਪਾਂ ਦੌੜ ਕੇ ਜਾਣਾ। ਖਾਲਸਾ ਜੀ ਸਿੰਘਾਂ ਦੇ ਹੱਥ ਇੰਨੇ ਕਰੜੇ ਕਿ ਕਾਜ਼ੀ ਨੇ ਲਿਖਿਆ ਕਿ ਅਕਾਲੀ ਫੂਲਾ ਸਿੰਘ ਦੇ ਨਾਲ ਜਦੋਂ ਜੰਗ ਹੋਇਆ ਤੇ ਜੰਗ ਹੋਇਆ ਤੇ ਇੱਕ ਕਾਜ਼ੀ ਦੌੜ ਕੇ ਅਫਗਾਨਿਸਤਾਨ ਦੇ ਇਲਾਕੇ ਚ ਪਹੁੰਚਿਆ, ਉਥੋਂ ਦੇ ਨਵਾਬ ਦੀ ਸਭਾ ਦੇ ਵਿੱਚ ਜਾ ਕੇ ਆਪਣੇ ਪੈਰਾਂ ਤੇ ਮੱਥਾ ਟੇਕਣ ਲੱਗ ਪਿਆ। ਆਪਣੇ ਪੈਰਾਂ ਤੇ ਮੱਥਾ ਟੇਕ ਕੇ ਨਮਸਕਾਰਾਂ ਆਪਣੇ ਪੈਰਾਂ ਨੂੰ ਹੀ ਕਰੀ ਜਾਏ, ਪੈਰਾਂ ਨੂੰ ਹੀ ਚੁੰਮੀ ਜਾਏ। ਨਵਾਬ ਕਹਿੰਦਾ ਕਾਜ਼ੀ ਸਾਹਿਬ ਕੀ ਗੱਲ ਹੈ? ਕਹਿੰਦਾ ਜੀ ਇਹਨਾਂ ਪੈਰਾਂ ਦੀ ਬਦੌਲਤ ਸਿੰਘਾਂ ਦੇ ਕੋਲੋਂ ਜੰਗ ਦੇ ਮੈਦਾਨ ਚ ਭੱਜ ਕੇ ਆਇਆ, ਜੇ ਕਿਤੇ ਪੈਰ ਨਾ ਹੁੰਦੇ ਤੇ ਮੈਂ ਉੱਥੇ ਮਾਰਿਆ ਜਾਣਾ ਸੀ। ਕਹਿੰਦਾ ਕਾਜ਼ੀ ਸਾਹਿਬ ਜੇ ਕਿਤੇ ਦੁਬਾਰਾ ਸਿੰਘਾਂ ਨਾਲ ਲੜਨਾ ਪੈ ਜੇ ਤੇ ਲੜੇਗਾ, ਜੇ ਦੀਨ ਮਜ਼ਹਬ ਦਾ ਜੰਗ ਹੋਵੇ, ਜੇ ਮੰਨ ਲਓ ਇਮਾਨ ਦਾ ਜੰਗ ਹੋਵੇ, ਧਰਮ ਦਾ ਜੰਗ ਹੋਵੇ ਤੇ ਦੁਬਾਰਾ ਲੜੇਗਾ? ਕਹਿੰਦਾ ਲੜਾਂਗਾ, ਪਰ ਇੱਕ ਸ਼ਰਤ ਤੇ ਲੜਾਂਗਾ ਵੀ ਬਰਛਾ ਹੋਵੇ ਇੰਨਾ ਲੰਮਾ ਵੀ ਉਹਦਾ ਪਿਛਲਾ ਸਿਰਾ ਹੋਵੇ ਅਫਗਾਨਿਸਤਾਨ ਚ ਤੇ ਅਗਲਾ ਸਿਰਾ ਹੋਵੇ ਅੰਮ੍ਰਿਤਸਰ ਦੇ ਵਿੱਚ, ਫਿਰ ਤਾਂ ਮੈਂ ਲੜ ਸਕਦਾ। ਪਰ ਜੇ ਤੂੰ ਕਹੇ ਵੀ ਕੋਲ ਜਾ ਕੇ ਲੜ ਦਵਾਂ, ਫਿਰ ਨਹੀਂ, ਮੈਂ ਅਫਗਾਨਿਸਤਾਨ ਹੋਵਾਂ, ਅਗਲਾ ਸਿਰਾ ਜਿਹੜਾ ਬਰਛੇ ਦਾ ਉਹ ਹੋਵੇ ਅੰਮ੍ਰਿਤਸਰ ਦੇ ਵਿੱਚ, ਫਿਰ ਮੈਂ ਲੜਾਈ ਕਰ ਸਕਦਾ, ਉਦਾਂ ਨਹੀਂ ਮੈਂ ਲੜ ਸਕਦਾ ਸਿੰਘਾਂ ਦੇ ਨਾਲ। ਕਹਿੰਦਾ ਕਾਜ਼ੀ ਸਾਹਿਬ ਮੈਂ ਸੁਣਿਆ ਉੱਥੇ ਜਮਰੋਦ ਦਾ ਜਿਹੜਾ ਕਿਲ੍ਹਾ ਬੜਾ ਵੱਡਾ ਹੈ, ਉਹ ਬੜਾ ਬਲੀ ਕਿਲ੍ਹਾ ਹੈ, ਬੜਾ ਭਾਰੀ ਕਿਲ੍ਹਾ ਹੈ, ਉਹਦੇ ਵਿੱਚ ਤੁਸੀਂ ਵੋਟ ਲੈ ਕੇ ਕਿਉਂ ਨਹੀਂ ਲੜੇ? ਕਹਿੰਦਾ ਕਾਜ਼ੀ ਨਵਾਬ ਸਾਹਿਬ ਉਹ ਕਿਲ੍ਹਾ ਤਾਂ ਬੜੇ ਸੌਖੇ ਢੰਗ ਨਾਲ ਤੂੰ ਇੱਥੇ ਅਫਗਾਨਿਸਤਾਨ ਚ ਲਿਆ ਸਕਦਾ। ਕਹਿੰਦਾ ਜੀ ਉਹ ਕਿਵੇਂ? ਕਹਿੰਦਾ ਤੁਸੀਂ ਚਾਰ ਭਰਾ ਹੋ, ਤੁਹਾਨੂੰ ਚਾਰਾਂ ਨੂੰ ਚਾਰਾਂ ਕਿਲ੍ਹਿਆਂ ਦੀਆਂ ਕੰਧਾਂ ਨਾਲ ਬੰਨਦੇ ਨੇ, ਉਧਰ ਸਿੰਘਾਂ ਨੂੰ ਬੁਲਾ ਲੈਂਦੇ ਵੀ ਆ ਜਾਓ, ਤੁਸੀਂ ਜਦੋਂ ਦੌੜੋਗੇ ਨਾ ਕਿਲ੍ਹੇ ਸਮੇਤ ਹੀ ਕਿਲ੍ਹਾ ਪੁੱਟ ਕੇ ਇੱਥੇ ਆ ਜਾਓਗੇ, ਉਹ ਕਿਲ੍ਹਾ ਜਿਹੜਾ ਇੱਥੇ ਪਹੁੰਚ ਜਾਏਗਾ, ਪਰ ਤੁਸੀਂ ਸਿੰਘਾਂ ਨਾਲ ਲੜਾਈ ਨਹੀਂ ਕਰ ਸਕੋਗੇ। ਖਾਲਸੇ ਦੇ ਜੰਗ ਦੇ ਇਹੋ ਜਿਹੇ ਚਰਚੇ ਨੇ, ਇਹੋ ਜਿਹੀ ਦਲੇਰੀ ਦੇ ਚਰਚੇ ਨੇ। ਪਹਾੜੀ ਰਾਜਿਆਂ ਨੇ ਆਖਿਆ ਦੌੜੋ ਆਪਣੇ ਪੈਰਾਂ ਨੂੰ ਸਲਾਮਤ ਕਰਕੇ, ਹੁਣ ਇੱਥੇ ਸਿੰਘਾਂ ਨਾਲ ਆਪਣੀ ਲੜਾਈ ਨਹੀਂ ਹੋ ਸਕਦੀ, ਇਹਨਾਂ ਦਾ ਆਪਾਂ ਮੁਕਾਬਲਾ ਨਹੀਂ ਕਰ ਸਕਦੇ। ਜਿੰਨੇ ਪਹਾੜੀ ਰਾਜੇ ਸਨ ਤ੍ਰਾਸ ਧਾਰ ਕੇ, ਡਰ ਧਾਰਨ ਕਰਕੇ ਮੈਦਾਨੇ ਜੰਗ ਦੇ ਵਿੱਚੋਂ ਦੌੜ ਗਏ, ਭਾਜੜਾ ਪੈ ਗਈਆਂ ਪਹਾੜੀ ਰਾਜਿਆਂ ਨੂੰ।
ਵਿਖੇ ਸੈਂਕੜੇ ਵੀਰ ਕੋ ਜੰਗ ਧਾਮੇ।
ਔਰ ਇੱਧਰ ਸੈਂਕੜੇ ਵੀਰ ਜੰਗ ਦੇ ਧਾਮ ਦੇ ਵਿੱਚ ਉਹਨਾਂ ਨੇ ਵੇਖੇ ਹਨ ਲੜਦੇ ਹੋਏ।
ਵੱਡੋ ਇਹ ਲਕਾਲਾ ਸਬੈ ਸਿੰਘ ਥਾਏ।
ਜਦੋਂ ਖਾਲਸੇ ਨੇ ਬੜਾ ਵੱਡਾ ਹੱਲਾ ਕੀਤਾ, ਪੈਂਡੇ ਖਾਂ ਦੇ ਮਰਨ ਨਾਲ ਸਿੰਘ ਦਲੇਰ ਹੋ ਗਏ ਤੇ ਤੁਰਕਾਂ ਦੇ ਮਨ ਜਿਹੜੇ ਸਨ ਉਹ ਡੋਲ ਗਏ ਕਿ ਸਾਡਾ ਜਰਨੈਲ ਮਾਰਿਆ ਗਿਆ, ਤੇ ਸਿੰਘ ਹੋਰ ਬਹਾਦਰੀ ਨਾਲ ਜੂਝਣ ਲੱਗੇ। ਬੜੇ ਜ਼ੋਰ ਨਾਲ ਸਿੰਘਾਂ ਨੇ ਹੱਲਾ ਕੀਤਾ ਤੇ ਤੁਰਕਾਂ ਦੇ ਪਿੱਛੇ ਦੌੜ ਪਏ।
ਮਨੋ ਬਿੰਦ ਮਿਰਗਨ ਪੈ ਸਿੰਘ ਆਏ।
ਇਹਦਾ ਹਮਲਾ ਕੀਤਾ ਸਿੰਘਾਂ ਨੇ, ਕਹਿੰਦੇ ਮਾਨੋ ਜਿਵੇਂ ਸੈਂਕੜੇ ਹਿਰਨਾਂ ਦੇ ਉੱਤੇ ਬੱਬਰ ਸ਼ੇਰਾਂ ਨੇ ਹਮਲਾ ਕਰ ਦਿੱਤਾ ਹੋਵੇ। ਸੈਂਕੜੇ ਹਿਰਨਾਂ ਦੀਆਂ ਡਾਰਾਂ ਦੇ ਉੱਤੇ, ਵੱਗਾਂ ਦੇ ਵੱਗ ਉੱਤੇ, ਭੇਡਾਂ ਦੇ ਇੱਜੜ ਦੇ ਉੱਤੇ ਮਾਨੋ ਜਿਵੇਂ ਕਿਸੇ ਬੱਬਰ ਸ਼ੇਰ ਨੇ ਹਮਲਾ ਕਰ ਦਿੱਤਾ, ਏਦਾਂ ਸਿੰਘਾਂ ਨੇ ਇਹਨਾਂ ਤੇ ਤੁਰਕਾਂ ਤੇ ਹਮਲਾ ਕੀਤਾ ਹੈ।
ਅਰੇ ਜੋ ਮਾਰੇ ਭੱਜ ਚਾਲੇ ਸੁਬਾਚੇ।
ਜਿਹੜਾ ਅੜਿਆ ਉਹ ਮਾਰਿਆ ਗਿਆ, ਜਿਹੜਾ ਭੱਜ ਕੇ ਦੌੜ ਗਿਆ ਛੇਤੀ ਨਾਲ, ਛੇਤੀ ਨਾਲ ਛੂਟ ਵੱਟ ਗਿਆ ਉਹ ਬਚ ਗਿਆ, ਉਹਦੀ ਜਾਨ ਬਚ ਗਈ।
ਭਇਓ ਤ੍ਰਾਸ ਭਾਰੀ ਮਾਰੋ ਸਰਾਚੇ।
ਬੜਾ ਤ੍ਰਾਸ, ਬੜਾ ਡਰ ਤੁਰਕਾਂ ਦੇ ਮਨਾਂ ਦੇ ਵਿੱਚ ਹੈ। ਕਹਿੰਦੇ ਲੜਾਈਆਂ ਬੜੀਆਂ ਲੜੀਆਂ ਨੇ, ਪਰ ਏਦਾਂ ਦਾ ਜੰਗ ਕਦੇ ਨਹੀਂ ਵੇਖਿਆ, ਏਦਾਂ ਦੀ ਲੜਾਈ ਕਦੇ ਨਹੀਂ ਵੇਖੀ, ਏਦਾਂ ਦਾ ਡਰ, ਏਦਾਂ ਦਾ ਸਹਿਮ ਇਹਨਾਂ ਦੇ ਹਿਰਦਿਆਂ ਦੇ ਵਿੱਚ ਹੈ। ਖਾਲਸਾ ਜੀ ਕਲਗੀਧਰ ਪਾਤਸ਼ਾਹ ਨੇ ਉਹ ਬਚਨ ਸੱਤ ਕਰ ਵਿਖਾਏ ਨੇ ਜਿਹੜੇ ਅੰਬਾਲੇ ਦੀ ਧਰਤੀ ਤੇ ਮੇਰੇ ਸਾਹਿਬ ਨੇ ਕਹੇ ਸਨ ਕਿ ਜਿਹਨਾਂ ਨੂੰ ਤੁਸੀਂ ਕਹਿੰਦੇ ਹੋ ਗਿੱਦੜ, ਮੈਂ ਇਹਨਾਂ ਗਿੱਦੜਾਂ ਤੋਂ ਵੱਡੇ ਵੱਡੇ ਸ਼ੇਰਾਂ ਨੂੰ ਮਰਵਾਵਾਂਗਾ।
ਬੋਲੇ ਸੋਨਿਆ
ਕਹਿੰਦੇ ਸੀ ਇਹ ਤਾਂ ਇਹ ਛੇਲੇ ਨੇ, ਸਿੰਘਾਂ ਨੂੰ ਕਹਿੰਦੇ ਸੀਗੇ ਛੇਲੇ ਕਿੱਥੇ ਸ਼ੇਰਾਂ ਦਾ ਮੁਕਾਬਲਾ ਕਰਨਗੇ। ਮਹਾਰਾਜ ਜੀ ਕਹਿੰਦੇ ਇਹਨਾਂ ਕੋਲੋਂ ਮੈਂ ਵੱਡੇ ਵੱਡੇ ਸ਼ੇਰਾਂ ਨੂੰ ਮਰਾਵਾਂਗਾ। ਕਹਿੰਦੇ ਬਟੇਰੇ ਇਹ ਚਿੜੀਆਂ ਬਾਜਾਂ ਨਾਲ ਕੀ ਲੜਨਗੀਆਂ। ਮੇਰੇ ਸਾਹਿਬ ਨੇ ਕਿਹਾ ਮੈਂ ਇਹਨਾਂ ਚਿੜੀਆਂ ਤੋਂ ਬਾਜਾਂ ਨੂੰ ਤੁੜਾਵਾਂਗਾ। ਚਿੜੀਆਂ ਤੇ ਮੈਂ ਬਾਜ ਤੁੜਾਊਂ, ਗਿੱਦੜੋਂ ਸੇ ਮੈਂ ਸ਼ੇਰ ਬਣਾਊਂ, ਸਵਾ ਲੱਖ ਸੇ ਏਕ ਲੜਾਊਂ, ਤਬ ਗੋਬਿੰਦ ਸਿੰਘ ਨਾਮ ਕਹਾਊਂ। ਇਹ ਵਚਨ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਨੇ ਸਾਰਥਕ ਕਰ ਵਿਖਾਏ ਨੇ ਅੱਜ ਅਨੰਦਪੁਰ ਸਾਹਿਬ ਦੀ ਧਰਤੀ ਤੇ। ਗੁਰੂ ਕੇ ਸਿੰਘ ਇਹਨਾਂ ਵੱਡਿਆਂ ਵੱਡਿਆਂ ਗਿਲਜਿਆਂ ਪਠਾਣਾਂ ਨੂੰ, ਇਹ ਜਿਹੜੇ ਇੱਕ ਇੱਕ ਦੂੰਬਾ ਸਾਬਤ ਖਾ ਜਾਂਦੇ ਸੀ, ਸੱਤ ਸੱਤ ਫੁੱਟੇ, ਸਾਢੇ ਸੱਤ ਸੱਤ ਫੁੱਟੇ ਪਠਾਣਾਂ ਨੂੰ ਮਾਰ ਮਾਰ ਕੇ ਇਹੋ ਜਿਹੀਆਂ ਭਾਜੜਾਂ ਪਾਈਆਂ ਨੇ ਸਿੰਘਾਂ ਨੇ ਕਿ ਪਿੱਛੇ ਵੇਖਦੇ ਨਹੀਂ, ਕਿ ਜੇ ਪਿੱਛੇ ਵੇਖਿਆ ਤੇ ਕਿਤੇ ਸਿੰਘ ਸਾਡੇ ਤੇ ਹਮਲਾ ਨਾ ਕਰ ਦੇਣ।
ਫਿਰ ਅਹਿਮਾਤ ਖਾਤੇ ਸਮੂਹ ਸ਼ਿੰਗਾਲਾ,
ਜੰਗ ਦਾ ਮੈਦਾਨ ਬੜਾ ਵਿਕਰਾਲ ਬਣ ਗਿਆ। ਬੜੇ ਗਿੱਦੜ ਉਹ ਰਣ ਭੂਮੀ ਵਿੱਚ ਆ ਕੇ ਸੂਰਮਿਆਂ ਦਾ ਮਾਸ ਤੇ ਪਲਤ ਖਾਣ ਲੱਗੇ ਹਨ।
ਗਨੰਗ ਸਵਾਨ ਭਾਕੈ ਪੁਕਾਰੈ ਕਰਾਲਾ,
ਬਹੁਤ ਸਾਰੇ ਕੁੱਤੇ ਜੰਗ ਦੇ ਮੈਦਾਨ ਚ ਦੌੜੇ ਫਿਰਦੇ ਨੇ, ਸੂਰਮਿਆਂ ਦੀਆਂ ਲੋਥਾਂ ਨੂੰ ਖਿੱਚਦੇ ਫਿਰਦੇ ਨੇ, ਖਾ ਰਹੇ ਨੇ।
ਬੜੀ ਗਿਰਜ ਕਾਕਨ ਉਡੈ ਗੈਨ ਮਾਏ,
ਗਿੱਦਾਂ ਉੱਡ ਰਹੀਆਂ ਨੇ ਆਕਾਸ਼ ਵਿੱਚ, ਚਿੱਟੇ ਕੰਕ ਚੀਲਾਂ ਉੱਡ ਰਹੀਆਂ ਨੇ, ਕਾਂ ਉੱਡ ਰਹੇ ਨੇ ਮਾਸ ਖਾ ਖਾ ਕੇ ਸੂਰਮਿਆਂ ਦਾ।
ਨਚੀ ਜੋਗਣੀ ਸੀ ਸਬਾਰੰ ਖਿੰਡਾਰੇ,
ਸਿਰ ਦੇ ਵਾਲ ਖਿਲਾਰ ਕੇ 64 ਜੋਗਣੀਆਂ ਖਿਲ ਖਿਲਾ ਕੇ ਹੱਸ ਰਹੀਆਂ ਨੇ, ਕਿਲਕਾਰੀਆਂ ਕਰ ਰਹੀਆਂ ਨੇ, ਔਰ ਸੂਰਮਿਆਂ ਦੇ ਸਰੀਰਾਂ ਦਾ ਖੂਨ ਆਪਣੇ ਕਟੋਰਿਆਂ ਚ ਭਰ ਭਰ ਕੇ ਪੀ ਰਹੀਆਂ ਹਨ।
ਬਰੀ ਲੋਥ ਪਹਿਲੋਥ ਦੇਖੀ ਕਨੇਰੇ,
ਲੋਥਾਂ ਦੇ ਲੋਥਾਂ ਦੇ ਢੇਰ ਲੱਗੇ ਹੋਏ, ਸਰੀਰਾਂ ਦੇ ਸਰੀਰ ਢੇਰਾਂ ਦੇ ਢੇਰ ਲੱਗੇ ਹੋਏ ਨੇ।
ਕੱਟੇ ਹੱਥ ਪੈਰੰਗ ਸਮੂਹ ਬਖੇਰੇ,
ਔਰ ਹੱਥ ਪੈਰ ਕੱਟੇ ਹੋਏ ਸੂਰਮਿਆਂ ਦੇ ਵੱਢੇ ਹੋਏ, ਖਿੰਡੇ ਹੀ ਪਏ ਨੇ, ਬਾਹਾਂ ਖਿੰਡੀਆਂ ਪਈਆਂ, ਲੱਤਾਂ ਵੱਢੀਆਂ ਪਈਆਂ, ਸਿਰ ਵੱਢੇ ਪਏ ਹਨ।
ਪਠਾਣੀ ਚਮੋ ਮੁਗਲਾਣੀ ਮਰੀ ਹੈ,
ਪਠਾਣੀ ਤੇ ਮੁਗਲਾਣੀ ਫੌਜ ਜੰਗ ਦੇ ਮੈਦਾਨ ਵਿੱਚ ਬਹੁਤ ਜ਼ਿਆਦਾ ਗਿਣਤੀ ਵਿੱਚ ਮਰੀ ਹੈ।
ਰਹੀ ਜੀਵਤੀ ਜੰਗ ਦੇਖੈ ਡਰੀ ਹੈ,
ਔਰ ਜਿਹੜੀ ਫੌਜ ਇਹਨਾਂ ਦੀ ਜੀਵਦੀ ਸੀ ਉਹ ਜੰਗ ਦਾ ਮੈਦਾਨ ਵੇਖ ਕੇ ਡਰ ਰਹੇ ਨੇ, ਉਹਨਾਂ ਦੇ ਮਨ ਵਿੱਚ ਡਰ ਹੈ, ਫੌਜ ਦੇ ਮਨ ਦੇ ਵਿੱਚ ਭੈ ਹੈ।
ਉਹ ਤੋ ਦੀਨ ਬੇਗੰ ਲੱਗਿਓ ਕਾਏ ਅੰਗੇ,
ਉਧਰ ਦੀਨਾ ਬੇਗ ਵੀ ਜ਼ਖਮੀ ਹੋ ਗਿਆ, ਜਿਹੜਾ ਦੂਜਾ ਜਰਨੈਲ ਸੀ ਇਹਨਾਂ ਦਾ 5000 ਉਹ ਵੀ ਜ਼ਖਮੀ ਹੋ ਗਿਆ ਜੰਗ ਦੇ ਮੈਦਾਨ ਵਿੱਚ।
ਪਿਛਾੜੀ ਹਟਿਓ ਭੀਮ ਦੇ ਕੇ ਭੁਜੰਗੇ,
ਔਰ ਉਹ ਬੜੀ ਭੀਨ ਭਿਆਨਕ ਭੁਜੰਗੀ, ਸਿੰਘਾਂ ਨੂੰ ਭੁਜੰਗੀ ਸ਼ਬਦ ਨਾਲ ਭਾਈ ਸੰਤੋਖ ਸਿੰਘ ਜੀ ਸੰਬੋਧਨ ਕਰ ਰਹੇ ਨੇ, ਕਹਿੰਦੇ ਭੁਜੰਗੀ ਉੱਡਣੇ ਸੱਪ ਵੇਖੇ ਉਹਨਾਂ ਨੇ ਜਦੋਂ ਖਾਲਸੇ ਨੂੰ ਵੇਖਿਆ ਤੇ ਵੇਖ ਕੇ ਡਰ ਕੇ ਦੌੜ ਪਏ।
ਲੜੈ ਕੌਣ ਫੇਰੰਗੇ ਹਾਰ ਦੋ,
ਹੁਣ ਹਾਰ ਹੀ ਗਏ ਦੋਵੇਂ ਜਰਨੈਲ ਇਹਨਾਂ ਦੇ ਵੱਡੇ, ਇੱਕ ਮਾਰਿਆ ਗਿਆ ਦੂਜਾ ਜ਼ਖਮੀ ਹੋ ਗਿਆ, ਲੜਨਾ ਕਿਹਨੇ ਸੀ, ਉਧਰ ਪਹਾੜੀ ਫੌਜਾਂ ਤਾਂ ਪਹਿਲਾਂ ਹੀ ਤਿੱਤਰ ਬਿੱਤਰ ਹੋ ਗਈਆਂ ਨੇ, ਦੌੜ ਗਈਆਂ ਨੇ।
ਬਿਲੂ ਕੈ ਪਲਾਏ ਥਿਰਿਓ ਹੈ ਨਾ ਕੋ,
ਹੁਣ ਕੋਈ ਸਾਹਮਣੇ ਖਲੋ ਕੇ ਲੜਨ ਦਾ ਹੌਸਲਾ ਨਹੀਂ ਕਰਦਾ, ਇਹੋ ਜੀ ਦੌੜ ਹੋਈ ਹੈ।
ਗਯੋ ਦੀਨ ਬੇਗੰ ਜਬੈ ਜੰਗ ਤਿਆਗੇ,
ਇਧਰ ਦੀਨਾ ਬੇਗ ਨੇ ਵੀ ਜੰਗ ਦਾ ਮੈਦਾਨ ਛੱਡ ਦਿੱਤਾ, ਕਹਿੰਦਾ ਦੌੜੋ ਇੱਥੋਂ ਹੁਣ ਆਪਣੀਆਂ ਜਾਨਾਂ ਬਚਾ ਕੇ।
ਬਿਨਾ ਤੀਰ ਜੋਧਾ ਆਪੇ ਆਪ ਭਾਗੇ,
ਹੁਣ ਇਹਦਾ ਪਿੱਛੇ ਹਟਣ ਦੀ ਦੇਰੀ ਸੀ, ਬਾਕੀ ਦੇ ਜਿੰਨੇ ਯੋਧੇ ਸਨ ਦੀਨਾ ਬੇਗ ਦੇ ਉਹ ਵੀ ਆਪੋ ਆਪ ਹੀ ਦੌੜਨ ਲੱਗੇ ਨੇ, ਭੱਜਣ ਲੱਗੇ ਹਨ।
ਪਿਛਾਰੀ ਪਰਿਓ ਖਾਲਸਾ ਨਾਏ ਛੋਰਾ,
ਪਰ ਖਾਲਸਾ ਇਹੋ ਜਿਹਾ ਪਿੱਛੇ ਲੱਗਾ ਇਹਨਾਂ ਦੇ ਦੌੜਦਿਆਂ ਹੋਇਆਂ ਦੇ, ਵੀ ਪਿੱਛੇ ਖਾਲਸਾ ਇੰਨੇ ਰੋਹ ਵਿੱਚ ਆਇਆ ਹੋਇਆ, ਲੜਨ ਦਾ ਇੰਨਾ ਚਾਓ ਸਿੰਘਾਂ ਦੇ ਅੰਦਰ ਕਿ ਇਹਨਾਂ ਦੇ ਪਿੱਛੇ ਲੱਗਿਆ ਹੋਇਆ ਇਹਨਾਂ ਦਾ ਪਿੱਛਾ ਨਹੀਂ ਛੱਡਦੇ ਸਿੰਘ।
ਤਵਾਏ ਤੁਰੰਗਾਂ ਕੋ ਸ਼ਤਰੂ ਓਰੇ,
ਔਰ ਦੌੜਾ ਕੇ ਘੋੜੇ ਇਹਨਾਂ ਦੇ ਪਿੱਛੇ ਪਿੱਛੇ ਸਿੰਘ ਟੁਰੇ ਜਾਂਦੇ ਨੇ, ਅੱਗੇ ਅੱਗੇ ਦੌੜੇ ਜਾਂਦੇ ਨੇ, ਸਿੰਘ ਇਹਨਾਂ ਦੇ ਪਿੱਛੇ ਪਿੱਛੇ ਹਨ।
ਜੋ ਪਈ ਰੋਪਣ ਨਿਕਤੇ ਔਰ ਪੁਰ ਔਰ,
ਖਾਲਸਾ ਜੀ ਇਹੋ ਜਿਹਾ ਦੁੜਾਇਆ ਇਹਨਾਂ ਨੂੰ ਸਿੰਘਾਂ ਨੇ ਆਨੰਦਪੁਰ ਸਾਹਿਬ ਤੋਂ ਕਿ ਤੁਰਕਾਂ ਨੂੰ ਰੋਪੜ ਤੱਕ ਲੈ ਗਏ ਦੁੜਾਉਂਦਿਆਂ ਦੁੜਾਉਂਦਿਆਂ।
ਖਿਦਰਾਬਾਦ ਬਸੈ ਤਿਸ ਠੋਰ,
ਰੋਪੜ ਦੇ ਨੇੜੇ ਇੱਕ ਨਗਰ ਆ ਖਿਦਰਾਬਾਦ, ਉੱਥੇ ਦਸਵੇਂ ਪਾਤਸ਼ਾਹ ਦਾ ਸਥਾਨ ਵੀ ਹੈ। ਖਿਦਰਾਬਾਦ ਰੋਪੜ ਦੇ ਨੇੜੇ ਇੱਕ ਨਗਰ ਹੈ, ਉੱਥੇ ਤੱਕ ਦੁੜਾ ਕੇ ਲੈ ਕੇ ਗਏ ਸਿੰਘ ਇਹਨਾਂ ਨੂੰ।
ਤਿਸੀ ਦਿਸ਼ ਦਲ ਗਏ ਪਲਾਏ,
ਉਸੇ ਪਾਸੇ ਖਿਦਰਾਬਾਦ ਵਾਲੇ ਪਾਸੇ ਜਿਹੜਾ ਤੁਰਕਾਂ ਦਾ ਦਲ ਸੀ ਦੌੜ ਕੇ ਖਿਦਰਾਬਾਦ ਨੂੰ ਚਲਾ ਗਿਆ।
ਜਾਏ ਖਾਲਸਾ ਪੀਠ ਦਬਾਏ,
ਸਿੰਘ ਪਿੱਠ ਦਬਾਉਂਦਿਆਂ ਇਹਨਾਂ ਦੇ ਪਿੱਛੇ ਪਿੱਛੇ ਦੌੜੇ ਜਾ ਰਹੇ ਨੇ।
ਮਾਰਤ ਜਾਤ ਭਜਾਵਤ ਜਾਤ,
ਭਜਾ ਭਜਾ ਕੇ ਮਾਰਦੇ ਨੇ, ਦੁੜਾ ਦੁੜਾ ਕੇ ਮਾਰਦੇ ਨੇ ਇਹਨਾਂ ਨੂੰ।
ਲੈ ਤੁਰੰਗ ਸ਼ਸਤਰ ਭਟਕਾਤ,
ਦੁੜਾ ਦੁੜਾ ਕੇ ਮਾਰ ਮਾਰ ਕੇ ਸੂਰਮਿਆਂ ਨੂੰ ਉਹਨਾਂ ਦੇ ਘੋੜੇ ਆਏ ਉਹਨਾਂ ਦੇ ਸ਼ਸਤਰ, ਜਿਹੜਾ ਕਹਿੰਦਾ ਜੀ ਸਾਨੂੰ ਬਖਸ਼ ਦਿਓ, ਤੇ ਸਿੰਘ ਕਹਿੰਦੇ ਲਿਆ ਆਪਣਾ ਘੋੜਾ ਵੀ ਦੇ, ਜਿਹੜੇ ਤੇਰੇ ਹਥਿਆਰ ਨੇ ਸ਼ਸਤਰ ਨੇ ਵੀ ਦੇ, ਪੈਦਲ ਤੁਰ ਕੇ ਆਰਾਮ ਨਾਲ ਬੂਹ ਚ ਘਾਹ ਪਾ ਕੇ ਤੁਰ ਜਾਓ ਤੇ ਆਖੋ ਅਸੀਂ ਗਊਆਂ, ਸਾਨੂੰ ਨਾ ਮਾਰੋ। ਕਹਿੰਦੇ ਏਦਾਂ ਜਿਨ੍ਹਾਂ ਨੇ ਕਰਕੇ ਆਪਣੀ ਜਾਨ ਬਚਾਈ ਸੋ ਬਚਾਈ, ਬਾਕੀ ਸਭ ਦੌੜ ਗਏ।
ਵਧਿਓ ਅਧਿਕ ਮਨ ਸਿੰਘਨ ਕੇਰਾ,
ਹੁਣ ਸਿੰਘਾਂ ਦਾ ਮਨ ਬਹੁਤ ਜ਼ਿਆਦਾ ਵੱਧ ਗਿਆ। ਜਦੋਂ ਰੋਪੜ ਤੱਕ ਲੈ ਗਏ ਧਕੇਂਦਿਆਂ, ਹੁਣ ਕਿੱਥੇ ਆਨੰਦਪੁਰ ਸਾਹਿਬ ਕਿੱਥੇ ਰੋਪੜ, ਕਈ ਮੀਲਾਂ ਦਾ ਪੰਧ ਮੁਕਾ ਕੇ ਉੱਥੇ ਤੱਕ ਲੈ ਗਏ ਦੌੜਾਉਂਦਿਆਂ।
ਕਾਤੁਰ ਬਡੋ ਤੁਰਕ ਦਲ ਹੀਰਾ,
ਹੁਣ ਤੁਰਕਾਂ ਦਾ ਜਿਹੜਾ ਦਲ ਸੀ ਉਹ ਕਾਇਰ ਵੇਖਿਆ ਕਿ ਗੀਦੀ ਨੇ ਤਾਂ ਕਾਇਰ ਬਣ ਕੇ ਦੌੜੇ ਜਾ ਰਹੇ ਨੇ।
ਲੋਟ ਲੋਟ ਆਯੁਧ ਗਨ ਬਾਜ,
ਇਹਨਾਂ ਦੇ ਘੋੜੇ ਖੋਲੇ ਸਿੰਘਾਂ ਨੇ, ਇਹਨਾਂ ਦੇ ਸ਼ਸਤਰ ਖੋਲੇ, ਜਿਹੜੇ ਵਧੀਆ ਵਧੀਆ ਹਥਿਆਰ ਸੀ ਇਹਨਾਂ ਦੇ ਖੋਲੇ।
ਅਪਰ ਸੈਨਿਕੋ ਸਕਲ ਸਮਾਨ,
ਹੋਰ ਵੀ ਜਿਹੜਾ ਫੌਜੀ ਸਮਾਨ ਹੁੰਦਾ ਗੱਡਿਆਂ ਦੇ ਉੱਤੇ ਲੱਦਿਆ ਹੋਇਆ, ਉਹ ਵੀ ਸਾਰਾ ਸਿੰਘਾਂ ਨੇ ਕਬਜ਼ੇ ਚ ਕਰ ਲਿਆ।
ਮਾਰੇ ਪੁੰਜਰੇ ਤ੍ਰਿਪਤਾਏ,
ਔਰ ਮਾਰ ਮਾਰ ਕੇ ਤੁਰਕਾਂ ਨੂੰ ਬਹੁਤ ਜ਼ਿਆਦਾ ਰੱਜ ਗਏ ਸਿੰਘ ਲੜਾਈ ਕਰਦਿਆਂ ਕਰਦਿਆਂ।
ਦੋ ਖਾਲਸਾ ਮਾਰਤ ਜਾਏ,
ਔਰ ਕਹਿੰਦੇ ਖਾਲਸਾ ਮਾਰਦਾ ਹੀ ਜਾ ਰਿਹਾ, ਵੱਢਦਾ ਹੀ ਜਾ ਰਿਹਾ ਹੈ।
ਹੁਣ ਸਤਗੁਰ ਨੇ ਦੂਤ ਪਠਾਇਓ, ਜਾਤ ਖਾਲਸਾ ਸਕਲ ਹਟਾਇਓ।
ਮਹਾਰਾਜ ਜੀ ਨੇ ਵੇਖਿਆ ਵੀ ਸਿੰਘ ਬਹੁਤੀ ਦੂਰ ਤੱਕ ਚਲੇ ਗਏ ਨੇ ਤੁਰਕਾਂ ਦੇ ਪਿੱਛੇ। ਕਲਗੀਧਰ ਪਾਤਸ਼ਾਹ ਜੀ ਨੇ ਆਪਣਾ ਇੱਕ ਸਿੰਘ ਭੇਜਿਆ ਵੀ ਜਾਓ ਖਾਲਸੇ ਨੂੰ ਮੋੜ ਕੇ ਲਿਆਓ। ਹੁਣ ਜਿਹੜੇ ਸਿੰਘ ਦੌੜੇ ਜਾ ਰਹੇ ਨੇ ਖਿਦਰਾਬਾਦ ਤੱਕ ਜਾ ਕੇ ਉਹਨਾਂ ਨੂੰ ਛੱਡ ਆਏ ਨੇ, ਹੋਰ ਵੀ ਹਾਲੇ ਦੌੜੇ ਜਾਂਦੇ ਨੇ ਪਿੱਛੇ। ਮਹਾਰਾਜ ਜੀ ਕਹਿੰਦੇ ਹੁਣ ਉਹਨਾਂ ਸਾਰੇ ਖਾਲਸੇ ਨੂੰ, ਸਾਰੇ ਸਿੰਘਾਂ ਨੂੰ ਉੱਥੋਂ ਰਸਤੇ ਵਿੱਚੋਂ ਵਾਪਸ ਮੋੜ ਕੇ ਲਿਆਓ।
ਖਿਦਰਾਬਾਦ ਤੁਰਕ ਮਰ ਗਏ,
ਇੱਧਰ ਜਿਹੜੇ ਤੁਰਕ ਸਨ ਉਹ ਖਿਦਰਾਬਾਦ ਜਾ ਵੜੇ। ਸਿੰਘ ਜਿਹੜਾ ਉਹ ਜਾ ਪਹੁੰਚਿਆ ਸਿੰਘਾਂ ਦੇ ਕੋਲ, ਜਿਹੜੇ ਸਿੰਘ ਦੌੜੇ ਜਾ ਰਹੇ ਸੀ ਇਹਨਾਂ ਦੇ ਪਿੱਛੇ। ਸਿੰਘਾਂ ਨੇ ਫੁਰਨਾ ਬਣਾ ਲਿਆ ਸੀ ਵੀ ਦਿੱਲੀ ਤੱਕ ਛੱਡ ਕੇ ਆਵਾਂਗੇ ਇਹਨਾਂ ਨੂੰ, ਦੌੜਾ ਦੌੜਾ ਕੇ ਉੱਥੇ ਤੱਕ ਭਜਾ ਕੇ ਛੱਡ ਕੇ ਆਵਾਂਗੇ। ਪਰ ਮਹਾਰਾਜ ਗੁਰੂ ਕਲਗੀਧਰ ਜਾਣਦੇ ਸਨ ਵੀ ਉੱਥੇ ਜਾ ਕਰਕੇ ਨੁਕਸਾਨ ਵੀ ਹੋ ਸਕਦਾ, ਤੋ ਮਹਾਰਾਜ ਦਸਵੇਂ ਪਾਤਸ਼ਾਹ ਨੇ ਉਸ ਵੇਲੇ ਸਿੰਘ ਭੇਜਿਆ ਵੀ ਸਿੰਘਾਂ ਨੂੰ ਵਾਪਸ ਮੋੜ ਕੇ ਲਿਆਓ।
ਖਿਦਰਾਬਾਦ ਤੁਰਕ ਮਰ ਗਏ, ਤਾਂ ਸੰਭਾਲ ਕਰਤ ਨਿਜ ਬਹਿ,
ਜਿਹੜੇ ਤੁਰਕ ਸਨ ਉਹ ਖਿਦਰਾਬਾਦ ਜਾ ਵੜੇ। ਉੱਥੇ ਜਾ ਕੇ ਉਹਨਾਂ ਨੇ ਆਪਣਾ ਆਪ ਥੋੜਾ ਜਿਹਾ ਸੰਭਾਲਿਆ। ਸਿੰਘ ਉੱਥੋਂ ਜਦੋਂ ਪਿੱਛੇ ਹਟੇ ਨਾ ਖਿਦਰਾਬਾਦ ਵੜ ਕੇ, ਉਹਨਾਂ ਨੇ ਆਪਣੀਆਂ ਜਾਨਾਂ ਵੇਖੀਆਂ ਵੀ ਕਿਹੜਾ ਬਚਿਆ ਕਿਹੜਾ ਮਰਿਆ, ਆਪਣੀ ਹੋਸ਼ ਸੰਭਾਲੀ, ਆਪਣੇ ਸਰੀਰ ਨੂੰ ਸੰਭਾਲਿਆ, ਨਹੀਂ ਤਾਂ ਬੇਸੁੱਧੀ ਚ ਦੌੜੇ ਜਾਂਦੇ ਸੀ ਵੀ ਦੌੜੇ ਜਾ ਰਹੇ ਸੀ, ਮੂੰਹ ਤਾਣੇ ਹੋ ਕੇ, ਇਹ ਨਹੀਂ ਸੀ ਪਤਾ ਕਿੱਧਰ ਦੌੜੇ ਜਾ ਰਹੇ ਹਾਂ ਕਿੱਧਰ ਨੂੰ ਜਾ ਰਹੇ ਹਾਂ। ਖਿਦਰਾਬਾਦ ਆ ਕੇ ਉਹਨਾਂ ਨੂੰ ਥੋੜੀ ਬਹੁਤੀ ਹੋਸ਼ ਆਈ ਹੈ।
ਗਇਓ ਖਾਲਸਾ ਜਬ ਹਟ ਸਾਰੋ,
ਜਦੋਂ ਉੱਥੋਂ ਖਾਲਸਾ ਹਟ ਕੇ ਪਿੱਛੇ ਮੁੜ ਆਇਆ ਤੇ ਫਿਰ ਤੁਰਕਾਂ ਨੂੰ ਸੁੱਖ ਦਾ ਸਾਹ ਆਇਆ ਵੀ ਸਾਡੇ ਮਗਰੋਂ ਬਲਾ ਉਤਰੀ ਹੈ, ਨਹੀਂ ਤਾਂ ਪਤਾ ਨੀ ਕਿੱਥੇ ਤੱਕ ਦੌੜਾ ਦੌੜਾ ਕੇ ਸਾਨੂੰ ਛੱਡ ਕੇ ਆਉਂਦੇ।
ਲੈ ਕਰ ਹੈਨ ਕਨੋ ਹਥਿਆਰੋ,
ਤੇ ਸਿੰਘ ਬੜੇ ਬੜੇ ਵਧੀਆ ਘੋੜੇ, ਤੁਰਕ ਬੜੇ ਬੜੇ ਵਧੀਆ ਘੋੜੇ ਰੱਖਦੇ ਸੀ, ਵਧੀਆ ਵਧੀਆ ਘੋੜੇ ਸਿੰਘਾਂ ਨੇ, ਇੱਕ ਇੱਕ ਸਿੰਘ ਚਾਰ ਚਾਰ ਘੋੜੇ ਲਿਆਈ ਆਵੇ। ਕਹਿੰਦਾ ਰੋਜ਼ ਵੰਨ ਸਵੰਨੇ ਘੋੜੇ ਤੇ ਚੜਿਆ ਕਰਾਂਗੇ, ਕਦੇ ਇਹਦੇ ਤੇ ਕਦੇ ਦੂਜੇ ਤੇ, ਚਾਰ ਚਾਰ ਘੋੜੇ, ਕੋਈ ਪੰਜ ਪੰਜ ਘੋੜੇ ਲੈ ਕੇ ਨਾ ਤੁਰਕਾਂ ਦੇ ਕੋਲੋਂ, ਦਸ ਦਸ ਘੋੜੇ ਵੀ ਵਾਗਾਂ ਉਹਨਾਂ ਦੀਆਂ ਫੜੀਆਂ ਹੋਈਆਂ, ਸਿੰਘ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਨੂੰ ਵਾਪਸ ਮੁੜੇ ਆਉਂਦੇ ਨੇ। ਘੋੜਿਆਂ ਨਾਲ ਬੜਾ ਪਿਆਰ ਹੁੰਦਾ ਸਿੰਘਾਂ ਦਾ, ਖਾਲਸੇ ਦਾ ਘੋੜੇ ਨਾਲ ਬੜਾ ਪਿਆਰ ਹੁੰਦਾ, ਆਪਣੇ ਘੋੜੇ ਨੂੰ ਜਾਨ ਭਾਈ ਕਹਿ ਕੇ ਸਤਿਗੁਰੂ ਜੀ ਵੀ ਸੰਬੋਧਨ ਕਰਦੇ ਰਹੇ ਨੇ। ਤੋ ਘੋੜਿਆਂ ਨਾਲ ਪਿਆਰ ਹੋਣ ਕਰਕੇ ਸਿੰਘ ਪੰਜ ਪੰਜ ਸੱਤ ਸੱਤ ਦਸ, ਦੋ ਹੀ ਚੀਜ਼ਾਂ ਨਾਲ ਸਿੰਘ ਪਿਆਰ ਕਰਦੇ, ਨਿਹੰਗ ਸਿੰਘ ਵੀ ਦੋ ਹੀ ਚੀਜ਼ਾਂ ਨਾਲ ਪਿਆਰ ਕਰਦੇ, ਇੱਕ ਘੋੜੇ ਨਾਲ ਦੂਜਾ ਸ਼ਸਤਰ ਨਾਲ, ਔਰ ਭਾਵੇਂ ਲੱਖਾਂ ਰੁਪਈਆ ਕੋਲ ਪਿਆ ਹੋਵੇ ਕੋਈ ਪਰਵਾਹ ਨਹੀਂ, ਇੱਕ ਕੇਵਲ ਸ਼ਸਤਰਾਂ ਨਾਲ ਦੂਜਾ ਘੋੜਿਆਂ ਨਾਲ, ਇੱਦਾਂ ਦੋਹਾਂ ਚੀਜ਼ਾਂ ਨਾਲ ਸਿੰਘ ਪਿਆਰ ਕਰਦੇ ਨੇ। ਤੇ ਸਿੰਘ ਉਸ ਵੇਲੇ ਵਧੀਆ ਵਧੀਆ ਸ਼ਸਤਰ ਵਧੀਆ ਵਧੀਆ ਘੋੜੇ ਉਹ ਤੁਰਕਾਂ ਕੋਲੋਂ ਖੋਹ ਕੇ ਲਿਆਏ ਹਨ।
ਕਾਇਲ ਤੁਰਕ ਸੰਭਾਲੇ ਫੇਰੇ,
ਫਿਰ ਉਹ ਖਿਦਰਾਬਾਦ ਪਹੁੰਚੇ ਤੇ ਜਿਹੜੇ ਉਹਨਾਂ ਦੇ ਕਾਇਲ ਜ਼ਖਮੀ ਤੁਰਕ ਸੀ ਉਹਨਾਂ ਨੂੰ ਉਹਨੇ ਜਾ ਕੇ ਖਿਦਰਾਬਾਦ ਜਾ ਕੇ ਸੰਭਾਲਿਆ ਹੈ।
ਲੈ ਲੈ ਪਹੁੰਚੇ ਆਪਣੇ ਡੇਰੇ,
ਉਹਨਾਂ ਨੂੰ ਲੈ ਲੈ ਕੇ ਆਪੋ ਆਪਣੇ ਡੇਰਿਆਂ ਤੇ ਪਹੁੰਚੇ ਹਨ।
ਸਰਬ ਹਿਰਾਸੇ ਬੋ ਬਿਸਮਾਏ,
ਔਰ ਸਾਰੇ ਬੜੇ ਹੈਰਾਨ ਹੋਏ ਨੇ, ਡਰੇ ਹੋਏ ਨੇ ਤੇ ਬੜੇ ਬਿਸਮਾਦ ਵਿੱਚ ਨੇ ਵੀ ਇਹ ਹੋਇਆ ਕੀ ਹੈ, ਬਣਿਆ ਕੀ ਹੈ।
ਉਮਰਾਵਨ ਹਮ ਭਰੇ ਲੜਾਏ,
ਕਹਿੰਦੇ ਸਾਡੇ ਉਮਰਾਵਾਂ ਨੇ ਅੱਜ ਸਾਨੂੰ ਚੰਗਾ ਲੜਾਇਆ, ਸਾਡੇ ਜਿਹੜੇ ਅਫਸਰ ਅਹਿਲਕਾਰ ਸਨ ਉਹਨਾਂ ਨੇ ਅੱਜ ਸਾਨੂੰ ਚੰਗਾ ਲੜਾਇਆ।
ਕਿਸੂ ਕੀ ਸੰਭਾਲ ਨਾ ਰਹੀ,
ਕਿਸੇ ਦੀ ਸੰਭਾਲ ਹੀ ਨਹੀਂ ਰਹੀ, ਇਹੋ ਜੀ ਲੜਾਈ ਅੱਜ ਸਾਡੀ ਅੱਜ ਚੰਗੀ ਲੜਾਈ ਕਰਾਈ ਹੈ ਸਾਡੇ ਉਮਰਾਵਾਂ ਨੇ ਕਹਿੰਦੇ ਕਿਸੇ ਪ੍ਰਕਾਰ ਦੀ ਸੰਭਾਲ ਹੀ ਨਹੀਂ ਰਹੀ ਸੋਧੀ ਨਹੀਂ ਰਹੀ
ਜੰਮੂ ਅਧਿਕ ਬੋ ਜੀਤ ਨਾ ਲਏ
ਕਹਿੰਦੇ ਇੰਨੀ ਫੌਜ ਸੀ ਉਧਰ ਸਿੰਘ ਥੋੜੀ ਜੀ ਗਿਣਤੀ ਦੇ ਸਨ ਪਰ ਸਾਡੀ ਜਿੱਤ ਨਹੀਂ ਹੋਈ ਅਸੀਂ ਫਤਿਹ ਪ੍ਰਾਪਤ ਨਹੀਂ ਕਰ ਸਕੇ
ਦੀਨਾ ਬੇਗ ਸੋ ਘਾਇਲ ਪਰਿਓ
ਇੱਧਰ ਇਹਨਾਂ ਦਾ ਜਿਹੜਾ ਜਰਨੈਲ ਸੀ ਦੀਨਾ ਬੇਗ 5000 ਜਿਹੜਾ ਮੁੱਛਾਂ ਨੂੰ ਤਾ ਦੇ ਕੇ ਪਾਨਾਂ ਦਾ ਬੀੜਾ ਚੱਬ ਕੇ ਕਹਿੰਦਾ ਸੀ ਮੈਂ ਗੁਰੂ ਗੋਬਿੰਦ ਸਿੰਘ ਨੂੰ ਆਨੰਦਪੁਰ ਸਾਹਿਬ ਤੋਂ ਕੱਢ ਕੇ ਮੁੜਾਂਗਾ ਉਹ ਜ਼ਖਮੀ ਜਿਹਾ ਹੋਇਆ ਨਾ ਮਰਿਆਂ ਚ ਤੇ ਨਾ ਜਿਉਂਦਿਆਂ ਵਿਚ ਏਦਾਂ ਦੀ ਹਾਲਤ ਵਿਚ ਪਿਆ ਹੋਇਆ ਤੜਫ ਰਿਹਾ ਕਰਾ ਰਿਹਾ ਕਿਹੜੀ ਬੁਰੀ ਘੜੀ ਸੀ ਕਿਹੜਾ ਬੁਰਾ ਦਿਨ ਸੀ ਜਿਸ ਦਿਨ ਮੈਂ ਦਿੱਲੀ ਤੋਂ ਚੜ ਕੇ ਆਨੰਦਪੁਰ ਸਾਹਿਬ ਵੱਲ ਆ ਗਿਆ ਪਤਾ ਨੀ ਕਿਹੜੀ ਹੋਣੀ ਮੈਨੂੰ ਪ੍ਰੇਰ ਕੇ ਇੱਧਰ ਲੈ ਆਈ ਏਦਾਂ ਦੇ ਪਛਤਾਵੇ ਕਰੀ ਜਾ ਰਿਹਾ ਰੋਈ ਜਾ ਰਿਹਾ ਕੁਰਲਾਈ ਜਾ ਰਿਹਾ
ਆਨ ਜਰਾਹੇ ਇਲਾਜੈ ਕਰਿਓ
ਔਰ ਉਹਨੇ ਬੁਲਾ ਕੇ ਜਰਾ ਜਿਹੜੇ ਜ਼ਖਮ ਲੱਗੇ ਸੀ ਉਹਨਾਂ ਤੇ ਟਾਂਕੇ ਲਵਾਏ ਔਰ ਟਾਂਕੇ ਲਵਾ ਕੇ ਆਪਣਾ ਇਲਾਜ ਕਰਵਾਉਣ ਲੱਗਾ
ਦਿੱਲੀ ਕੇ ਮਾਰਗ ਕੋ ਪਰੇ
ਉਸੇ ਵੇਲੇ ਦਿੱਲੀ ਵਾਲੇ ਪਾਸੇ ਨੂੰ ਟੁਰ ਪਿਆ
ਸਨੇ ਸਨੇ ਤੈ ਪਹੁੰਚਣ ਕਰੇ
ਚੱਲ ਪਿਆ ਦਿੱਲੀ ਵਾਲੇ ਪਾਸੇ ਸਨੇ ਸਨੇ ਸਹਿਜੇ ਸਹਿਜੇ ਦਿੱਲੀ ਆ ਪਹੁੰਚਿਆ
ਹੱਟ ਕਰ ਆਏ ਖਾਲਸਾ ਇਤੇ ਵਾਹਿਗੁਰੂ ਜੀ ਕੀ ਕੈ ਫਤਿਹ
ਇਧਰ ਸਤਿਗੁਰਾਂ ਦੇ ਸਿੰਘ ਬਹਾਦਰ ਖਾਲਸਾ ਵਾਪਸ ਮੁੜ ਕੇ ਆ ਗਿਆ ਖਿਦਰਾਬਾਦ ਤੋਂ ਕਦੇ ਅੱਗੇ ਦਸਵੇਂ ਪਾਤਸ਼ਾਹ ਨੂੰ ਆ ਕੇ ਸਿੰਘ ਮਿਲੇ ਗੱਜ ਕੇ ਫਤਿਹ ਬੁਲਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਫਤਿਹ ਹੋਈ ਹੈ ਜੰਗ ਦੇ ਮੈਦਾਨ ਚ ਫਤਿਹ ਵਾਹਿਗੁਰੂ ਜੀ ਦੀ ਫਤਿਹ ਹੈ ਏਦਾਂ ਆ ਕੇ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਫਤਿਹ ਬੁਲਾ ਕੇ ਮਿਲੇ ਹਨ
ਸ਼ਤਰੂ ਲੁੱਟ ਕਰ ਪਹੁੰਚੇ ਸੁਤਾਮੇ
ਦੁਸ਼ਮਣਾਂ ਨੂੰ ਲੁੱਟ ਕੇ ਜੋ ਕੁਝ ਹੈ ਸੀ ਉਹਨਾਂ ਦੇ ਕੋਲੋਂ ਲੁੱਟ ਮਾਰ ਕਰਕੇ ਘੋੜੇ ਹਥਿਆਰ ਉਹਨਾਂ ਕੋਲੋਂ ਖੋਹ ਕੇ ਸਿੰਘ ਵਾਪਸ ਆਪਣੇ ਘਰਾਂ ਨੂੰ ਆਏ ਹਨ
ਵਜੇ ਜੀਤ ਕੇ ਬੜੇ ਦਮਾਮੇ
ਤੇ ਵੱਡੇ ਜਿੱਤ ਦੇ ਨਗਾਰੇ ਵੱਜੇ ਨੇ ਦਮਾਮੇ ਵੱਜੇ ਨੇ ਰਣਜੀਤ ਨਗਾਰੇ ਭੇਰੀਆਂ ਤੇ ਸ਼ਹਿਨਾਈਆਂ ਵੱਜੀਆਂ ਹਨ
ਮਿਲੇ ਗੁਰੂ ਪਗ ਸੀਸ ਨਿਵਾਯੋ ਧੰਨ ਤਨ ਸਭ ਹੁਣ ਅਲਾਇਓ
ਸਿੰਘ ਆ ਕੇ ਸਤਿਗੁਰਾਂ ਨੂੰ ਮਿਲੇ ਤੇ ਆ ਕੇ ਸਤਿਗੁਰਾਂ ਦੇ ਚਰਨਾਂ ਚ ਸੀਸ ਨਮ ਝੁਕਾਇਆ ਮੱਥਾ ਟੇਕਿਆ ਨਮਸਕਾਰ ਕਰਕੇ ਕਹਿੰਦੇ ਹੇ ਬਾਜਾਂ ਵਾਲੇ ਚੋਜੀ ਪ੍ਰੀਤਮ ਤੁਸੀਂ ਧੰਨ ਹੋ ਕਲਗੀਆਂ ਵਾਲੇ ਸਹਿਬੇ ਕਮਾਲ ਦਸਮੇਸ਼ ਪਿਤਾ ਤੁਸੀਂ ਧੰਨ ਹੋ
ਰਾਵਰ ਕੋ ਬਲ ਪਾਏ ਬਢੇਰਾ ਅਤਿਓ ਤੁਰਕ ਦਲ ਜੰਗ ਕਨੇਰਾ
ਮਹਾਰਾਜ ਅੱਜ ਜੰਗ ਦੇ ਮੈਦਾਨ ਚ ਪਹਿਲੀ ਵਾਰ ਤੁਰਕਾਂ ਨਾਲ ਜੰਗ ਕੀਤਾ ਹੈ ਤੁਹਾਡਾ ਬਲ ਪ੍ਰਾਪਤ ਕਰਕੇ ਮਹਾਰਾਜ ਤੁਹਾਡਾ ਤੇਜ ਤੁਹਾਡੀ ਤਾਕਤ ਤੁਹਾਡੀ ਸ਼ਕਤੀ ਪ੍ਰਾਪਤ ਕਰਕੇ ਅੱਜ ਜੰਗ ਦੇ ਮੈਦਾਨ ਵਿਚ ਤੁਰਕਾਂ ਨਾਲ ਲੜ ਕੇ ਤੁਰਕਾਂ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ
ਖਿਦਰਾਬਾਦ ਪਹੁੰਚਾਇਓ ਤੁਰੇ
ਮਹਾਰਾਜ ਜੀ ਅੱਜ ਤੁਰਕਾਂ ਨੂੰ ਖਿਦਰਾਬਾਦ ਤੱਕ ਛੱਡ ਕੇ ਆਏ ਆ ਖਿਦਰਾਬਾਦ ਤੱਕ ਉਹਨਾਂ ਨੂੰ ਪਹੁੰਚਾ ਕੇ ਆਏ ਹਾਂ
ਕਹੇ ਆਪ ਕੇ ਹੇ ਪ੍ਰਭ ਮੁਰੇ
ਮਹਾਰਾਜ ਤੁਹਾਡਾ ਹੁਕਮ ਸੁਣ ਕੇ ਮੁੜ ਕੇ ਆਏ ਨੇ ਤਾਂ ਸਾਡਾ ਫੁਰਨਾ ਸੀ ਵੀ ਅੱਗੇ ਤੱਕ ਛੱਡ ਕੇ ਆਈਏ ਅੱਗੇ ਤੱਕ ਇਹਨਾਂ ਨੂੰ ਭੇਜ ਕੇ ਆਈਏ ਸਾਰਿਆਂ ਕੋਲੋਂ ਘੋੜੇ ਖੋਹ ਕੇ ਪੈਦਲ ਹੀ ਟੋਰ ਕੇ ਆਈਏ
ਨਾ ਤਾਂ ਪ੍ਰਾਪਤ ਮੈਦਾਨ ਸੋ ਉੱਤੇ
ਨਹੀਂ ਤਾਂ ਮਹਾਰਾਜ ਮੈਦਾਨ ਨੂੰ ਅਸੀਂ ਖਤਮ ਕਰ ਦੇਣਾ ਸੀ ਜੰਗ ਦੇ ਮੈਦਾਨ ਨੂੰ ਇਹਨਾਂ ਦਾ ਸਾਰਾ ਕੁਝ ਖੋਹ ਲੈਣਾ ਸੀ
ਮਿਲੇ ਤੁਰਕੜੇ ਇਮ ਮਤ ਖੋਟੇ
ਮਹਾਰਾਜ ਤੁਰਕ ਮਿਲੇ ਹੋਏ ਇਕੱਠੇ ਹੋਏ ਆਏ ਖੋਟੀ ਮਤ ਵਾਲੇ ਹਨ
ਲੇ ਤੁਰ ਲਾਏ ਨ ਦੇਤੇ ਜਾਨ
ਇਹਨਾਂ ਨੂੰ ਰੁਲਾ ਕੇ ਰੱਖ ਦਿੰਦੇ ਮਿੱਟੀ ਦੇ ਵਿਚ ਗਰਕ ਵਿਚ ਕਰਕੇ ਰੱਖ ਦਿੰਦੇ ਇਹਨਾਂ ਨੂੰ ਜਿਉਂਦਿਆਂ ਨੀ ਸੀ ਅਸੀਂ ਜਾਣ ਦੇਣਾ
ਇਸ ਬਿਦ ਭਾਜੇ ਮੂਡ ਅਜਾਨ
ਮੂਰਖ ਤੇ ਅਜਾਨ ਇਸ ਤਰੀਕੇ ਨਾਲ ਭੱਜੇ ਹਨ
ਸਭ ਪਹਾੜੀਏ ਟਰ ਕਰ ਗਏ
ਉਧਰ ਮਹਾਰਾਜ ਪਹਾੜੀਆਂ ਚੋਂ ਤਾਂ ਕੋਈ ਲੜਨ ਹੀ ਨਹੀਂ ਆਇਆ ਉਹ ਤਾਂ ਵੇਖਦੇ ਰਹੇ ਪਹਿਲਾਂ ਲੜਾਈ ਜਦੋਂ ਵੇਖਿਆ ਵੀ ਹੁਣ ਹਾਰਨ ਵਾਲੇ ਆ ਤੇ ਪਹਾੜੀਏ ਪਹਿਲਾਂ ਭੱਜ ਗਏ ਪਹਿਲਾਂ ਦੌੜ ਗਏ ਉਹਨਾਂ ਵਿੱਚੋਂ ਕੋਈ ਲੜਨ ਨਹੀਂ ਆਇਆ
ਸੈਲਨ ਵਿਖੇ ਪ੍ਰਵੇਸ਼ਿਤ ਬਏ
ਉਹ ਜਾ ਕੇ ਆਪਣੀਆਂ ਪਹਾੜਾਂ ਦੀਆਂ ਕੰਦਰਾਵਾਂ ਵਿੱਚ ਲੁਕ ਗਏ ਨੇ ਪਹਾੜਾਂ ਦੀਆਂ ਰਿਆਸਤਾਂ ਵਿੱਚ ਜਾ ਲੁਕੇ ਨੇ
ਸੁਣ ਕਰ ਧੀਰਜ ਪ੍ਰਭੂ ਬਖਾਨਾ
ਸੁਣ ਕੇ ਕਲਗੀਧਰ ਪਾਤਸ਼ਾਹ ਨੇ ਸਿੰਘਾਂ ਨੂੰ ਧੀਰਜ ਦਿੱਤਾ ਮਹਾਰਾਜ ਜੀ ਹੌਸਲਾ ਦਿੰਦੇ ਨੇ ਸਿੰਘਾਂ ਨੂੰ
ਸਨੇ ਸਨੇ ਹਨੀਏ ਤੁਰਕਾਨਾ
ਕਹਿੰਦੇ ਖਾਲਸਾ ਜੀ ਇੱਕੋ ਦਿਨ ਨਹੀਂ ਮਾਰੇ ਜਾਣੇ ਇਹਨਾਂ ਤੁਰਕਾਂ ਨੂੰ ਸਹਿਜੇ ਸਹਿਜੇ ਮਾਰੋ ਇਹ ਨਹੀਂ ਕਿ ਅੱਜ ਹੀ ਲੜੋਗੇ ਤੇ ਅੱਜ ਹੀ ਸਾਰਿਆਂ ਨੂੰ ਖਤਮ ਕਰ ਦਿਓ। ਮਹਾਰਾਜ ਜੀ ਕਹਿੰਦੇ ਸਹਿਜੇ ਸਹਿਜੇ ਇਹਨਾਂ ਦਾ ਖਾਤਮਾ ਕਰੋ।
ਜਿਉਂ ਜਿਉਂ ਸਿੰਘਨ ਹੋਵੇ ਵਾਧਾ ਤਿਉਂ ਤਿਉਂ ਤੁਰਕਨ ਪ੍ਰਾਪਤ ਵਾਧਾ।
ਜਿਵੇਂ ਜਿਵੇਂ ਸਾਡੇ ਖਾਲਸੇ ਚ ਵਾਧਾ ਹੋਵੇਗਾ, ਸਿੰਘਾਂ ਚ ਵਾਧਾ ਹੋਵੇਗਾ, ਤਿਵੇਂ ਤਿਵੇਂ ਤੁਰਕਾਂ ਦਾ ਵੱਧ ਹੁੰਦਾ ਚਲਾ ਜਾਏਗਾ, ਨਾ ਮਲੇਛਾਂ ਦਾ ਨਾਸ ਹੁੰਦਾ ਚਲਾ ਜਾਏਗਾ।
ਆਪਣੇ ਕਾਇਲ ਸਿੰਘ ਉਠਾਏ।
ਮਹਾਰਾਜ ਜੀ ਦਾ ਹੁਕਮ ਸੁਣਦਿਆਂ ਸਿੰਘਾਂ ਨੂੰ ਹੌਸਲਾ ਮਿਲਿਆ, ਧੀਰਜ ਮਿਲਿਆ, ਔਰ ਜਿਹੜੇ ਘਾਇਲ ਸਿੰਘ ਸਨ, ਜ਼ਖਮੀ ਸਿੰਘ ਸਨ, ਉਹ ਚੁੱਕੇ ਹਨ।
ਜੋ ਮਰ ਗਏ ਸੋ ਸੁਰਗ ਸਿਧਾਏ।
ਜਿਹੜੇ ਸ਼ਹੀਦੀਆਂ ਪਾ ਗਏ ਉਹ ਗੁਰਪੁਰੀ ਜਾ ਬਿਰਾਜੇ, ਸ਼ਹੀਦੀ ਪ੍ਰਾਪਤ ਕਰਨ ਵਾਲੇ ਮਹਾਰਾਜ ਜੀ ਦੇ ਚਰਨਾਂ ਵਿਚ ਜਾ ਬਿਰਾਜੇ ਹਨ।
ਕਰ ਇਕੱਤਰ ਤਿੰਨ ਦਿਨੋਂ ਦਾਹੋ।
ਉਹਨਾਂ ਦੇ ਸਰੀਰ ਇਕੱਠੇ ਕਰਕੇ ਸ਼ਹੀਦਾਂ ਦੇ, ਉਹਨਾਂ ਨੂੰ ਇੱਕ ਜਗ੍ਹਾ ਤੇ ਉਹਨਾਂ ਦਾ ਸੰਸਕਾਰ ਕੀਤਾ ਹੈ।
ਆਵਤ ਪਏ ਅਨੰਦਪੁਰ ਮਾਹੋ।
ਔਰ ਸਾਹਿਬ ਜੀ ਫੌਜ ਸਮੇਤ ਸ੍ਰੀ ਅਨੰਦਪੁਰ ਸਾਹਿਬ ਵਾਪਸ ਮੁੜੇ ਨੇ, ਸ੍ਰੀ ਅਨੰਦਪੁਰ ਸਾਹਿਬ ਵਾਪਸ ਆਏ ਹਨ।
ਕਵੀਨ ਵਿਜੈ ਕਵਿਤ ਬਣਾਏ।
ਅੱਗੇ ਜਿਹੜੇ ਸਾਹਿਬ ਦੇ ਕਵੀ ਸੀ 52, ਉਹਨਾਂ ਨੇ ਜਿੱਤ ਦੇ ਕਵਿਤ ਬਣਾਏ ਕਿ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਜਿੱਤ ਦੇ ਸੋਹਣੇ ਸੋਹਣੇ ਛੰਦ ਉਹ ਰਚ ਕੇ ਮਹਾਰਾਜ ਜੀ ਦੀ ਸਿਫਤ ਵਿੱਚ ਕਵੀਆਂ ਨੇ ਗਾਏ ਹਨ।
ਉਤਰੇ ਪ੍ਰਭੂ ਤਬ ਆਨ ਸੁਣਾਏ।
ਕਲਗੀਧਰ ਜੀ ਜਦੋਂ ਉਤਰ ਕੇ ਵਾਪਸ ਆਏ ਤੇ ਉਹਨਾਂ ਨੇ ਕਵਿਤ ਪਹਿਲਾਂ ਹੀ ਬਣਾਏ ਹੋਏ ਸੀ ਕਵੀਆਂ ਨੇ ਕਿ ਸਤਿਗੁਰਾਂ ਨੇ ਜਿੱਤ ਕੇ ਹੀ ਮੁੜਨਾ। ਜਦੋਂ ਸਾਹਿਬ ਆਏ ਤੇ ਫਿਰ ਮਹਾਰਾਜ ਜੀ ਨੂੰ ਉਹਨਾਂ ਨੇ ਜਿੱਤ ਦੇ ਜਿਹੜੇ ਕਵਿਤ ਸੀ, ਛੰਦ ਸਨ, ਬੜੇ ਬੜੇ ਸੋਹਣੇ ਵਧੀਆ ਵਧੀਆ ਕਵਿਤਾਵਾਂ ਰਚੀਆਂ ਹੋਈਆਂ ਕਵੀਆਂ ਨੇ, ਉਹ ਫਿਰ ਮਹਾਰਾਜ ਜੀ ਦੇ ਦਰਬਾਰ ਵਿੱਚ ਆ ਕੇ ਤਿੰਨਾਂ ਨੇ ਗਾਇਨ ਕਰਕੇ ਸੁਣਾਈਆਂ। ਬਹਾਦਰ ਯੋਧਿਆਂ ਨੇ ਜਿਵੇਂ ਬਹਾਦਰੀ ਨਾਲ ਜੰਗ ਕੀਤਾ, ਉਹਨਾਂ ਦੀਆਂ ਫਿਰ ਕਵਿਤਾਵਾਂ ਗਾਈਆਂ ਹਨ।
ਅਦਕ ਜੀਤ ਕੇ ਗੀਤ ਗਵਾਏ।
ਬੜੇ ਸੋਹਣੇ ਜਿੱਤ ਜੀਤ ਦੇ ਜਿਹੜੇ ਗੀਤ ਸਨ ਉਹ ਗਾਏ ਹਨ ਸੂਰਮਿਆਂ ਨੇ।
ਸੁਣ ਸੁਣ ਸਗਰੇ ਨਰ ਰਖਾਏ।
ਕਵੀਆਂ ਨੇ ਸੋਹਣੇ ਗੀਤ ਗਾਏ ਜਿਨ੍ਹਾਂ ਨੂੰ ਸੁਣ ਸੁਣ ਕੇ ਸਾਰੇ ਬੜੇ ਖੁਸ਼ ਹੋਏ, ਪ੍ਰਸੰਨ ਹੋਏ।
ਬੈਠ ਗੁਰੂ ਸਿੰਘਾਸਨ ਰਾਜੇ ਸਰਬ ਖਾਲਸਾ ਦੇਖਤ ਗਾਜੇ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਦੀਵਾਨ ਵਿਚ ਬੈਠ ਕੇ ਬਿਰਾਜਮਾਨ ਹੋਏ ਨੇ। ਸਾਰਾ ਖਾਲਸਾ ਪੰਥ ਮਹਾਰਾਜ ਸੱਚੀ ਪਾਤਸ਼ਾਹ ਜੀ ਨੂੰ ਵੇਖ ਰਿਹਾ, ਦਰਸ਼ਨ ਕਰ ਰਿਹਾ।
ਮੰਗਲ ਕੀਨ ਅਨੇਕ ਪ੍ਰਕਾਰੇ।
ਅਨੇਕਾਂ ਪ੍ਰਕਾਰ ਦੇ ਮੰਗਲ ਕੀਤੇ ਹਨ।
ਦੇਤ ਅਸੀਸ ਸਕਲ ਨਰ ਨਾਰੀ।
ਹਰ ਨਰ ਨਾਰੀ ਅਸੀਸਾਂ ਦਿੰਦੇ ਨੇ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਤੁਸੀਂ ਸਦਾ 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 ਸੰਸਾਰ ਦੇ ਵਿਚ ਰਹੋ, ਔਰ ਸਦਾ ਹੀ ਜਿੱਤ ਆਪ ਜੀ ਦੀ ਹੁੰਦੀ ਰਹੇ। ਅਧਰਮ ਦਾ ਨਾਸ ਹੋਵੇ, ਸੱਚ ਦਾ ਧਰਮ ਦਾ ਬੋਲਬਾਲਾ ਹੋਵੇ। ਇਸ ਤਰ੍ਹਾਂ ਸਿੰਘ ਜਿਹੜੇ ਹੋਰ ਨਰ ਨਾਰੀਆਂ ਨੇ ਅਸੀਸਾਂ ਦਿੰਦੇ ਨੇ, ਭੱਟ ਕਲਾਵਤ ਆ ਕੇ ਅਸੀਸਾਂ ਦਿੰਦੇ ਨੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਸੋਭਾ, ਦਸਵੇਂ ਪਾਤਸ਼ਾਹ ਜੀ ਦੀ ਵਡਿਆਈ, ਜਿਵੇਂ ਕਵੀ ਗਾਇਨ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।